ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਬਾਉਰੀ ਮੇਰਾ ਰਾਮ ਪਤਾਰ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸਤਿਸੰਗ ਜੀ, ਆਪ ਸਰਬੱਤ ਸੰਗਤਾਂ, ਜੋ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਚ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ, ਲੜੀਵਾਰ ਕਥਾ ਦਾ ਪ੍ਰਵਾਹ ਜੋ ਚੱਲ ਰਿਹਾ ਹੈ, ਜਿਸ ਪ੍ਰਕਾਰ ਪੈਰੋਂ ਰਾਗ ਦੇ ਅੰਦਰ ਨਾਮ ਦੇਵ ਜੀ ਦੇ ਸ਼ਬਦ, ਉਹਨਾਂ ਦੀ ਵਿਸ਼ੇਸ਼ ਕਰਕੇ ਉਹ ਸ਼ਬਦ ਦੀ ਕਥਾ ਕੱਲ ਰਾਵ ਜੀ ਨੇ ਸਰਵਣ ਕੀਤੀ। ਇਹ ਬਚਪਨ ਦੇ ਵਿੱਚ ਹੀ ਪ੍ਰਤੱਖ ਦਰਸ਼ਨ ਕੀਤੇ, ਤੇ ਕੱਲੇ ਦਰਸ਼ਨ ਹੀ ਨਹੀਂ, ਪ੍ਰਤੱਖ ਦੁੱਧ ਪਿਆਇਆ, ਅੰਤਰੀ ਭਾਵ ਦੇ ਅਰਥ ਉਹ ਵੀ ਆਪ ਜੀ ਨੇ ਸਰਵਣ ਕੀਤੇ। ਦੁੱਧ ਪਿਆਏ ਭਗਤ ਕਰ ਗਿਆ, ਨਾਮੇ ਹਰ ਕਾ ਦਰਸ਼ਨ ਪਇਆ। ਜਿਵੇਂ ਪ੍ਰਤੱਖ ਹੀ ਦਰਸ਼ਨ ਧੰਨਾ ਜੀ ਨੂੰ ਹੋਏ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜ ਪਾਗਾ। ਸੋ ਜਦੋਂ ਨਾਮਦੇਵ ਜੀ ਦਾ ਬਹੁਤ ਸਾਰਾ ਪ੍ਰਤਾਪ ਵਧ ਗਿਆ ਸੀ, ਵੱਡੇ ਹੋ ਗਏ ਭਗਤ ਜੀ, ਪ੍ਰਤਾਪ ਫੈਲਦਾ ਗਿਆ, ਸਮੇਂ ਸਮੇਂ ਅਨੁਸਾਰ ਭਗਤ ਜੀ ਨੂੰ ਦਰਸ਼ਨ ਹੁੰਦੇ ਰਹੇ। 72 ਵਾਰ ਉਹਨਾਂ ਦੇ ਜੀਵਨ ਵਿੱਚ ਸਰਗੁਣ ਸਰੂਪ ਦੇ ਪ੍ਰਤੱਖ ਹੋਣ ਦੀ ਗੱਲ ਹੈ, ਵੱਖਰੀਆਂ ਵੱਖਰੀਆਂ 72 ਘਟਨਾਵਾਂ ਨੇ। ਤੇ ਇਹ ਜਦੋਂ ਪ੍ਰਤਾਪ ਬਹੁਤ ਵਧ ਗਿਆ, ਈਰਖਾ ਜਿਹੜੀ ਹੈ ਬ੍ਰਾਹਮਣਾਂ ਦੀ ਉਹ ਵੀ ਬਹੁਤ ਵਧ ਗਈ, ਪ੍ਰਤਾਪ ਵੀ ਵਧਿਆ, ਦਵੈਸ਼ ਵੀ ਵਧ ਗਈ। ਈਰਖਾ ਦਵੈਸ਼ ਕਰਦੇ ਹੋਏ ਭਗਤ ਜੀ ਦੀ ਨਿੰਦਿਆ ਸ਼ੁਰੂ ਕਰ ਦਿੱਤੀ, ਅਪਕੀਰਤੀ ਦੇ ਵਚਨ ਬੋਲਣੇ ਸ਼ੁਰੂ ਕਰ ਦਿੱਤੇ। ਤੇ ਭਗਤ ਜੀ ਨੇ ਫਿਰ ਜੀਵ ਰੂਪ ਇਸਤਰੀ ਦਾ ਅਲੰਕਾਰ ਬਣਾ ਕੇ ਇਹ ਉਚਾਰਨ ਕੀਤਾ ਸ਼ਬਦ, ਜਿੱਥੋਂ ਅੱਜ ਦੀ ਕਥਾ ਆਰੰਭ ਹੁੰਦੀ। ਤੇ ਆਪਣੇ ਆਪ ਨੂੰ ਜਿਵੇਂ ਇਸਤਰੀ ਆਪਣੇ ਭਰਤਾ ਦੇ ਅੱਗੇ ਕਹੇ ਵੀ ਮੈਂ ਨਿਮਾਣੀ ਹਾਂ, ਮੈਂ ਕਮਲੀ ਹਾਂ, ਮੈਨੂੰ ਅਕਲ ਨਹੀਂ ਹੈ, ਇਹ ਭਾਵ ਨੂੰ ਲੈ ਕੇ ਸ਼ਬਦ ਉਚਾਰਨ ਕਰਦੇ ਆ, ਹੇ ਪਰਮੇਸ਼ੁਰ ਤੂੰ ਸਭ ਦਾ ਪਤੀ ਪਰਮਾਤਮਾ ਤੇ ਮੈਂ ਜੀਵ ਰੂਪ ਇਸ ਦੀ ਕੈਸੀ ਹਾਂ, ਸੁਣਨਾ ਕਰੋ ਜੀ।
ਮੈਂ ਬਾਵਰੀ ਮੇਰਾ ਰਾਮ ਪਤਾਰ,
ਹੇ ਭਾਈ ਮੈਂ ਜੀਵ ਰੂਪ ਇਸਤਰੀ, ਸੰਸਾਰ ਵੱਲੋਂ ਬਾਵਰੀ ਕਮਲੀ ਹੋ ਗਈ, ਮੇਰੇ ਚਿੱਤ ਦੀ ਬਿਰਤੀ ਸੰਸਾਰਾਕਾਰ ਤੋਂ ਇਸ ਕਰਕੇ ਕਮਲੀ ਹੋ ਗਈ ਹੈ। ਰਾਮ ਰਮਿਆ ਹੋਇਆ ਪਰਮਾਤਮਾ ਹੀ ਮੇਰੀ ਰੱਖਿਆ ਕਰਨ ਵਾਲਾ, ਮੇਰਾ ਪਤਾਰ ਪਤੀ ਰੂਪ ਹੈ।
ਰਚ ਰਚ ਤਾ ਕਉ ਕਰੋ ਸਿੰਗਾਰ,
ਮੈਂ ਤਾਂ ਉਸ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਦੇ ਵਾਸਤੇ ਸਰਬਣ ਮੰਨਣ ਇਤਿਆਦਿ ਇਹ ਜਿਹੜੇ ਸਾਧਨ ਇਹਨਾਂ ਦੇ ਵਿੱਚ, ਇਹਨਾਂ ਸਾਧਨਾਂ ਵਿੱਚ ਰਚਾ ਰਚਾ ਕੇ ਤੇ ਚਿੱਤ ਦੀ ਬਿਰਤੀ ਨੂੰ ਰਚਾ ਰਚਾ ਕੇ ਵੈਰਾਗ ਵਿਵੇਕ ਦੇ ਵਿੱਚ ਰਚਾ ਰਚਾ ਕੇ ਉਸ ਦੇ ਨਾਮ ਤੇ ਲੇਵ ਇਕਾਗਰਤਾ ਰੂਪ ਬਿਰਤੀ ਨੂੰ ਕਹਿੰਦੇ ਨੇ। ਇਕਾਗਰਤਾ ਰੂਪ ਬਿਰਤੀ ਲਾਉਣ ਰੂਪ ਹੀ ਸ਼ਿੰਗਾਰ ਕਰੋ ਕਰਦੀ ਹਾਂ, ਇਹੀ ਸ਼ਿੰਗਾਰ ਹੈ ਜਾਂ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾ ਬਹੋ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਪਾਵੋ। ਅੱਗੇ ਦੱਸਦੇ ਨੇ,
ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ,
ਬਾਕੀ ਕਹਿੰਦੇ ਭਗਤ ਜੀ ਤੁਹਾਡੀ ਨਿੰਦਿਆ ਬੜੀ ਕਰਦੇ, ਕਹਿੰਦੇ ਬਈ ਹੇ ਭਲੇ ਲੋਕ ਲੋਕੋ ਮੈਨੂੰ ਨਿੰਦੋ ਨਿੰਦਣਾ ਕਰੋ, ਭਲੀ ਪ੍ਰਕਾਰ ਮਨ ਬਾਣੀ ਸਰੀਰ ਕਰਕੇ ਨਿੰਦੋ ਨਿੰਦਣਾ ਕਰੋ, ਭਲੇ ਭਰੀ ਪ੍ਰਕਾਰ ਸਰੀਰ ਕਰਕੇ ਵੀ ਮੈਨੂੰ ਨਿੰਦੋ ਨਿੰਦਣਾ ਕਰੋ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਹੈ।
ਤਨ ਮਨ ਰਾਮ ਪਿਆਰੇ ਦੂਗ,
ਮੈਂ ਆਪਣਾ ਤਨ ਸਰੀਰ ਮਨ ਹਿਰਦਾ ਵੀ ਪਿਆਰੇ ਰਾਮ ਪਰਮਾਤਮਾ ਦੇ ਯੋਗ ਲੈ ਕਰ ਦਿੱਤਾ ਤੇ ਉਹਦੇ ਜੋਗਾ ਹੀ ਬਣਾ ਦਿੱਤਾ, ਭਾਵ ਸਭ ਕੁਛ ਪੇਟਾ ਕਰ ਦਿੱਤਾ ਹੋਇਆ ਹੈ।
ਰਹਾਓ
ਅਸਥਾਈ ਦੇ ਕੇ ਕਹਿੰਦੇ ਨੇ ਵੀ ਹੁਣ ਤਾਂ ਜੇ ਨਿੰਦਿਆ ਹੋ ਰਹੀ ਹੈ ਤਾਂ ਵੀ ਉਸੇ ਦੀ ਹੈ, ਜੇ ਉਸਤਤ ਹੋ ਰਹੀ ਹੈ ਤਾਂ ਵੀ ਉਸੇ ਦੀ ਹੈ, ਮੈਨੂੰ ਨੀ ਹੁਣ ਕੋਈ ਬਹੁਤਾ ਫਰਕ ਹੈ। ਅੱਗੇ ਦੱਸਦੇ ਨੇ ਅਸਥਾਈ ਦੇ ਕੇ,
ਬਾਦ ਵਿਵਾਦ ਕਾਹੂ ਸਿਉ ਨਾ ਕੀਜੈ,
ਭਾਈ ਬਾਦ ਨਾਮ ਚਰਚਾ ਦੈ, ਚਰਚਾ ਕਰਕੇ ਝਗੜਾ, ਵਿਵਾਦ ਸਰੀਰ ਕਰਕੇ ਝਗੜਾ, ਜਾਂ ਫਿਰ ਬਾਦ ਜਿਹੜਾ ਸ਼ਬਦਾਂ ਕਰਕੇ ਝਗੜਾ ਕਰਨਾ, ਇੱਕਦਾਂ ਹੋ ਗਿਆ ਨਾ ਤੇ ਸ਼ਬਦਾਂ ਦੁਆਰਾ ਲੜਾਈ ਹੁੰਦੀ ਹੈ, ਕਹਿੰਦੇ ਸ਼ਬਦਾਂ ਦੀ ਲੜਾਈ ਹੈ, ਉਹ ਵੀ ਝਗੜਾ ਹੈ। ਇੱਕ ਵਿਵਾਦ ਹੈ ਸਰੀਰ ਕਰਕੇ ਹੱਥੋਂ ਪਾਈ ਹੋ ਜਾਣਾ, ਜਾਂ ਫਿਰ ਬਾਦ ਸਵੈ ਮਤ ਦਾ ਮੰਡਣ, ਵਿਵਾਦ ਪਰਮਤ ਦਾ ਖੰਡਣ, ਇਹ ਵੀ ਇਹਦੇ ਅਰਥ ਹਨ। ਬਾਦ ਵਿਅਰਥ ਵਿਵਾਦ ਝਗੜੇ ਕਾਹੋਂ ਕਿਸੇ ਨਾਲ, ਕਹਿੰਦੇ ਨਾ ਕੀਜਾ ਨਾ ਕਰਨਾ ਕਰੋ, ਇਹਦਾ ਕੋਈ ਲਾਭ ਨਹੀਂ ਹੈ। ਇਸ ਕਰਕੇ ਅਸੀਂ ਇਹ ਝਗੜੇ ਛੱਡ ਦਿੱਤੇ ਹਨ। ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ ਵੀ ਹਮਰਾ ਝਗੜਾ ਰਹਾ ਨਾ ਕਹੋ, ਪੰਡਿਤ ਮੁੱਲਾਂ ਛਾੜੇ ਦੋ। ਇਸ ਪ੍ਰਕਾਰ ਕਹਿ ਦਿੱਤਾ ਹੈ,
ਰਸਨਾ ਰਾਮ ਰਸਾਇਣ ਪੀਜੈ,
ਆਪਣੀ ਰਸਨਾ ਜੀਵ ਦੁਆਰਾ ਰਸਾਇਣ ਰਸਾਂ ਦੇ ਘਰ ਰਾਮ ਪਰਮਾਤਮਾ ਦੇ ਨਾਮ ਰਸ ਨੂੰ ਪੀਜੈ, ਪੀਣਾ ਕਰੀਏ।
ਅਬ ਜੀ ਜਾਨ ਐਸੀ ਬਨ ਆਈ,
ਅਬ ਹੁਣ ਜੀ ਅੰਦਰ, ਅਬ ਹੁਣ ਜੀ ਹਿਰਦੇ ਦੇ ਅੰਦਰ ਪ੍ਰਭੂ ਨੂੰ ਆਪਣਾ ਆਸਰਾ ਜਾਣ ਕਰਕੇ ਮੇਰੇ ਅੰਦਰ ਐਸੀ ਇਹੋ ਜਿਹੀ ਪ੍ਰੀਤੀ ਤੇ ਬਾਣ ਫਬ ਆਈ ਹੈ।
ਮਿਲੋ ਗੋਪਾਲ ਨਿਸ਼ਾਨ ਬਜਾਈ,
ਮੈਂ ਹੁਣ ਨਿਸ਼ਾਨ ਧੌਂਸਾ ਬਜਾਈ, ਬਜਾ ਕੇ ਭਾਵ ਬੇਪਰਵਾਹ ਹੋ ਕੇ, ਜਿਵੇਂ ਕਹਿੰਦਾ ਮੈਂ ਡੰਕੇ ਦੀ ਚੋਟ ਨਾਲ ਇਹ ਗੱਲ ਕਹਿਣਾ, ਉਹ ਭਾਵ ਹੈ ਇਹ। ਨਾਮ ਰੂਪੀ ਨਗਾਰਾ ਬਜਾ ਕੇ ਗੋਪਾਲ ਪ੍ਰਿਥਵੀ ਦੇ ਪਾਲਕ ਪਰਮਾਤਮਾ ਨੂੰ ਮਿਲੋ, ਮਿਲ ਜਾਵਾਂਗੇ।
ਉਸਤਤ ਨਿੰਦਾ ਕਰੈ ਨਰ ਕੋਈ,
ਇਹ ਭਾਈ ਭਾਵੇਂ ਕੋਈ ਨਰ ਮਨੁੱਖ ਮੇਰੀ ਉਸਤਤ ਵਡਿਆਈ ਕਰੇ, ਭਾਵੇਂ ਮੇਰੀ ਕੋਈ ਨਿੰਦਾ ਅਪਕੀਰਤੀ ਕਰੇ।
ਨਾਮੇ ਸ੍ਰੀ ਰੰਗ ਭੇਟਲ ਸੋਈ,
ਨਾਮਦੇਵ ਜੀ ਕਥਨ ਕਰਦੇ ਹੈ ਜੋ ਸ੍ਰੀ ਸ਼੍ਰੋਮਣੀ ਰੰਗ ਆਨੰਦ ਸਰੂਪ ਪਰਮਾਤਮਾ ਹੈ, ਮੈਨੂੰ ਸੋਈ ਹੋ ਪ੍ਰਭ ਭੇਟਲ ਮਿਲ ਗਿਆ, ਇਸ ਕਰਕੇ ਮੈਨੂੰ ਉਸਤਤ ਨਿੰਦਿਆ ਦੀ ਕੋਈ ਪਰਵਾਹ ਨਹੀਂ ਹੈ।
ਕਬੂ ਖੀਰ ਖਾਂਡ ਘਿਓ ਨਾ ਪਾਵੈ,
ਇਹ ਸ਼ਬਦ ਭਗਤ ਨਾਮਦੇਵ ਜੀ ਜੀਵਾਂ ਨੂੰ ਕਰਮਾਂ ਅਨੁਸਾਰ ਪਰਮਾਤਮਾ ਦੇ ਪ੍ਰਾਇਣ ਕਥਨ ਕਰਦੇ ਹੋਏ ਉਹਦੀ ਰਜਾ ਵਿੱਚ ਚੱਲਣ ਦੀ ਸਿੱਖਿਆ ਦਿੰਦੇ ਹੈ ਕਿ ਕਦੇ ਇਸ ਤਰ੍ਹਾਂ ਹੈ ਕਦੇ ਇਉਂ ਹੈ। ਇਸ ਕਰਕੇ ਕਿਹਾ ਕਬੂ, ਦੁਬਾਰੇ ਬੋਲੋ ਜੀ ਹੁਣ।
ਕਬਹੂ ਖੀਰ ਖਾਂਡ ਘਿਓ ਨਾ ਪਾਵੈ,
ਕਦੇ ਤਾਂ ਸੁਖ ਦੇ ਵਿੱਚ ਜੀਵ ਨੂੰ ਖੰਡ ਘਿਓ ਵਾਲੀ ਖੀਰ ਵੀ, ਰਸ ਅੰਮ੍ਰਿਤ ਖੀਰ ਘਿਆਲੀ, ਜਿਸ ਖੀਰ ਦੇ ਘੀ ਵੀ ਪਾਇਆ ਹੋਵੇ, ਖੰਡ ਤਾਂ ਚਲੋ ਹੁੰਦੀ ਹੈ, ਕਈ ਵਾਰ ਇਹ ਹੁੰਦਾ ਵੀ ਐਡਾ ਚੰਗਾ ਪਦਾਰਥ ਹੈ ਇਹ, ਜਦੋਂ ਖੀਰ ਦੇ ਘੀ ਪਾਇਆ, ਖੀਰ ਤਾਂ ਘੀ ਤੋਂ ਬਿਨਾਂ ਵੀ ਸਵਾਦ ਹੁੰਦੀ ਹੈ, ਕਈ ਵਾਰ ਇਹ ਹੁੰਦਾ ਵੀ ਬੰਦੇ ਨੂੰ ਉਹ ਚੰਗੀ ਨਹੀਂ ਲੱਗਦੀ, ਉਹ ਇੰਨਾ ਤ੍ਰਿਪਤ ਹੋਇਆ ਵਾ ਹੁੰਦਾ। ਖੰਡ ਘਿਓ ਤੇ ਖੀਰ ਆਦਿ ਪਦਾਰਥ ਵੀ ਚੰਗੇ ਨਹੀਂ ਲੱਗਦੇ, ਪਦਾਰਥਾਂ ਦੀ ਬਹੁਤ ਤਾਕਰ ਕੇ ਜੀਵ ਕਹਿੰਦਾ ਮੈਂ ਤਾਂ ਪਹਿਲੀ ਰਜਿਆ ਹੋਇਆ, ਹੁਣ ਕਿਤੇ ਖੀਰ ਦੀ ਵੀ ਲੋੜ ਨਹੀਂ ਹੈ। ਕਦੇ ਤਾਂ ਐਸਾ ਹੈ,
ਕਬਹੂ ਘਰ ਘਰ ਟੂਕ ਮੰਗਾਵੈ,
ਕਦੇ ਗਰੀਬੀ ਦੀ ਹਾਲਤ ਵਿੱਚ ਘਰਾਂ ਘਰਾਂ ਵਿੱਚ ਟੂਕ ਟੁਕੜੇ ਮੰਗਦਾ ਫਿਰਦਾ, ਮੰਗੇ ਹੋਏ ਨੂੰ ਰੋਟੀ ਨਹੀਂ ਮਿਲਦੀ, ਉਹਦੇ ਕਰਮਾਂ ਅਨੁਸਾਰ ਪੁਰਬ ਨੇ ਘਰਾਂ ਘਰਾਂ ਦੇ ਟੁਕੜੇ ਮੰਗਾਉਂਦਾ ਜਿਹੜਾ ਜੀਵ ਫਿਰਦਾ, ਇਹ ਵੀ ਕਰਮਾਂ ਦੀ ਗੱਲ ਹੈ। ਕਰਮਾਂ ਅਨੁਸਾਰ ਪ੍ਰਭੂ ਉਸ ਨੂੰ ਘਰਾਂ ਘਰਾਂ ਦੇ ਟੁਕੜੇ ਮੰਗਾਉਂਦਾ ਹੈ।
ਕਬਹੂ ਕੂਰਨ ਚਨੇ ਬਿਨਾਵੈ,
ਤੇ ਕਦੇ ਕੂਰਨ ਸੂੜੀ ਦੇ ਵਿੱਚੋਂ ਜਾਂ ਕੂੜੇ ਦੇ ਵਿੱਚੋਂ ਚਨੇ ਛੋਲਿਆਂ ਦੇ ਦਾਣੇ, ਇਹ ਬੀਨ ਨਾਮ ਇਕੱਤਰ ਕਰਨ ਦਾ ਹੁੰਦਾ, ਬਿਨਾਵੇ ਦਾ ਵੀ ਇਸ ਤਰ੍ਹਾਂ ਹੀ ਅਰਥ ਹੈ, ਉਹ ਉਹਨਾਂ ਦੇ ਵਿੱਚੋਂ ਤੇ ਚੁਣਾਉਂਦਾ ਚੁਗਦਾ ਵੀ ਚਲੋ ਇੱਥੋਂ ਹੀ ਕੁਛ ਮਿਲ ਜਾਵੇ। ਭਾਵ ਕੀ ਹੈ, ਜੀਵ ਕੂੜੇ ਜਾਂ ਸੂੜੀ ਦੇ ਵਿੱਚੋਂ ਛੋਲੇ ਚੁਣ ਚੁਣ ਕੇ ਖਾਂਦਾ, ਕੂਰਨ ਕੜੇ ਸਖ਼ਤ ਚਣੇ ਜਿਹੜੇ ਨੇ, ਕੂਰਨ ਕਰੜੇ ਸਖ਼ਤ ਚਣੇ ਚੁਣਦਾ ਚੱਬਦਾ ਹੈ, ਨਾ ਉਬਾਲਣ ਦਾ ਨਾ ਪਕਾਉਣ ਦਾ ਨਾ ਰਜਾਉਣ ਦਾ ਵੀ ਕੋਈ ਸਾਧਨ ਨਹੀਂ, ਐਸੀ ਹਾਲਤ ਵੀ ਹੁੰਦੀ ਹੈ।
ਜੋ ਰਾਮ ਰਾਖੈ ਤਿਉ ਰਹੀਐ ਰੇ ਭਾਈ,
ਰੇ ਭਾਈ ਜਿਵੇਂ ਰਾਮ ਪਰਮਾਤਮਾ ਰੱਖੇ ਉਵੇਂ ਜਿਵੇਂ ਰਹਿਣਾ ਚਾਹੀਦਾ, ਤਿਉ ਉਸ ਦੀ ਰਜਾ ਵਿੱਚ ਰਹੀਏ ਰਹਿਣਾ ਕਰੀਏ।
ਹਰ ਕੀ ਮਹਿਮਾ ਕਿਸ ਕਥਨ ਨਾ ਜਾਈ,
ਕਿਉਂਕਿ ਉਸ ਹਰ ਪਰਮਾਤਮਾ ਦੀ ਮਹਿਮਾ ਵਡਿਆਈ ਕੁਝ ਵੀ ਸੰਪੂਰਨ ਤੌਰ ਤੇ ਕਥਨ ਨਹੀਂ ਕੀਤੀ ਜਾ ਸਕਦੀ ਹੈ।
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਨੇ ਜੀ,
ਕਬਹੂ ਤੁਰੇ ਤੁਰੰਗ ਨਚਾਵੈ,
ਇਹ ਜੀਵ ਕਦੇ ਤਾਂ ਤੁਰੇ ਸੀਗਰ ਬਹੁਤ ਜਲਦੀ, ਬਹੁਤ ਫੁਰਤੀ ਦੇ ਨਾਲ ਚੱਲਣ ਵਾਲੇ ਤੁਰੰਗ ਘੋੜੇ ਨਚਾਵੈ ਨਚਾਉਂਦਾ ਫਿਰਦਾ, ਭਾਵ ਕੀ ਕਹਿੰਦਾ ਮੈਂ ਇਹੋ ਜਿਹਾ ਘੋੜ ਸਵਾਰ ਹਾਂ ਵੀ ਘੋੜੇ ਦੀ ਇਹੋ ਜਿਹੀ ਚਾਲ ਮੈਂ ਕੱਢਣ ਦੀ ਸਮਰੱਥਾ ਰੱਖਦਾ ਵੀ ਥਾਲੀ ਫੜੀ ਚ ਪਾਣੀ ਨਹੀਂ ਡੁੱਲ ਸਕਦਾ। ਇਸ ਤਰ੍ਹਾਂ ਦੀਆਂ ਚਾਲਾਂ ਵਾਲੇ ਘੋੜੇ ਵੀ ਹੁੰਦੇ ਤੇ ਉਹਨਾਂ ਨੂੰ ਚਾਹੁੰਦਾ ਫਿਰਦਾ ਭਾਵ ਉਹਨਾਂ ਦੀ ਚਾਲ ਕਢਾਉਂਦਾ ਹੈ।
ਕਬਹੂ ਪਾਏ ਪਨਹੀਓ ਨਾ ਪਾਵੇ
ਤੇ ਜੁੱਤੀ ਦਾ ਨਾਮ ਹੈ ਇਹ ਪਨਹੀ ਜੁੱਤੀ ਨੂੰ ਕਹਿੰਦੇ ਤੇ ਊੜੇ ਦੇ ਨਾਲ ਹੈ ਪਾਠ ਕਦੇ ਪੈਰਾਂ ਦੇ ਵਿੱਚ ਪਾਏ ਨਾਮ ਪੈਰਾਂ ਦਾ ਹੋ ਗਿਆ ਕਦੇ ਪੈਰਾਂ ਦੇ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਹੀਂ ਹੈ ਨੰਗੇ ਪੈਰੀਂ ਤੁਰਿਆ ਫਿਰਦਾ ਇਹ ਹਾਲਤ ਹੈ।
ਕਬਹੂ ਪਾਏ ਪਨਹੀਓ ਨਾ ਪਾਵੇ
ਕਦੇ ਪੈਰਾਂ ਦੇ ਵਿੱਚ ਪਨਹੀਓ ਜੁੱਤੀ ਵੀ ਨਹੀਂ ਪਾਵੇ ਪਾਉਂਦਾ ਭਾਵ ਪੈਰਾਂ ਦੇ ਲਈ ਜੁੱਤੀ ਵੀ ਨਹੀਂ ਮਿਲਦੀ ਜੋੜਾ ਵੀ ਨਹੀਂ ਜੁੜਦਾ ਨੰਗੇ ਪੈਰੀਂ ਤੁਰਿਆ ਫਿਰਦਾ ਹੈ ਰੋੜ ਕੰਕਰ ਵੱਜਦੇ ਨੇ ਜੁੱਤੀ ਨਹੀਂ ਪ੍ਰਾਪਤ ਹੋ ਰਹੀ।
ਕਬਹੂ ਖਾਟ ਸਫੇਦੀ ਸਵਾਵੇ
ਤੇ ਕਦੇ ਸਫੇਦੀ ਸਫੈਦ ਚਿੱਟੇ ਦੁੱਧ ਵਰਗੇ ਝੱਗ ਵਰਗੇ ਵਿਛਾਉਣਿਆਂ ਵਾਲੇ ਖਾਟ ਪਲੰਘਾਂ ਦੇ ਉੱਤੇ ਸਵਾਵੇ ਸਲਾਉਂਦਾ ਭਾਵ ਇਸ ਤਰ੍ਹਾਂ ਦੇ ਸੌਣ ਸਮੱਗਰੀ ਬੜੀ ਕੀਮਤੀ ਮਿਲ ਰਹੀ ਹੈ। ਦੋ ਵਾਵੇ ਨੂੰ ਭਾਈ ਧਿਆਨ ਦੇ ਨਾਲ ਰੱਖਣਾ ਇਹਨਾਂ ਨੂੰ ਅੱਗੇ ਦੱਸਦੇ ਹਨ।
ਕਬਹੂ ਭੂਮ ਪੈਰ ਨਾ ਪਾਵੇ
ਕਦੇ ਸਫੇਦੀ ਦੇ ਵਿਛਾਉਣੇ ਚਿੱਟੇ ਦੁੱਧ ਵਰਗੇ ਔਰ ਦੂਸਰੇ ਪਾਸੇ ਕਦੇ ਭੂਮ ਧਰਤੀ ਦੇ ਉੱਪਰ ਵਿਛਾਉਣ ਵਾਸਤੇ ਕੱਪੜੇ ਤਾਂ ਇੱਕ ਪਾਸੇ ਰਹੇ ਪੈਰ ਤੋਂ ਮਤਲਬ ਹੈ ਪਰਾਲੀ ਉਹ ਵੀ ਨਹੀਂ ਲੱਭਦੀ ਵੀ ਪਰਾਲੀ ਵਿਛਾ ਕੇ ਉੱਪਰ ਪੈ ਜਾ ਇਹੋ ਜਿਹੀ ਹਾਲਤ ਹੋ ਜਾਂਦੀ ਹੈ।
ਪੰਨਤ ਨਾਮ ਦੇਵ ਇੱਕ ਨਾਮ ਨਿਸਤਾਰੇ
ਭਗਤ ਨਾਮਦੇਵ ਜੀ ਪੰਨਤ ਉਚਾਰਨ ਕਰਦੇ ਨੇ ਇੱਕ ਪਰਮਾਤਮਾ ਦਾ ਨਾਮ ਹੀ ਸੰਸਾਰ ਸਮੁੰਦਰ ਤੋਂ ਨਿਸਤਾਰੇ ਉਧਾਰ ਕਰਨ ਵਾਲਾ ਹੈ ਇਸ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਹੀ ਜੁੜਨਾ ਚਾਹੀਏ।
ਜਿਹੇ ਗੁਰ ਮਿਲੇ ਤਿਹੇ ਪਾਰ ਉਤਾਰੇ
ਜਿਸ ਮਨੁੱਖ ਨੂੰ ਉਹ ਨਾਮ ਗੁਰਾਂ ਦੁਆਰਾ ਮਿਲਿਆ ਮਿਲ ਜਾਂਦਾ ਤੇ ਉਸ ਮਨੁੱਖ ਨੂੰ ਇਹ ਨਾਮ ਜਿਹੜਾ ਹੈ ਨਾ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਉਤਾਰਿਆ ਪਾਰ ਉਤਾਰ ਦਿੰਦਾ। ਤੇ ਜਿਸ ਵਕਤ ਭਗਤ ਨਾਮਦੇਵ ਜੀ ਜਿਹੜਾ ਨਗਰ ਨਰਸੀ ਬਾਹਮਣੀ ਤੇ ਜਾਂ ਨਰਸੀ ਨਾਮਦੇਵ ਵੀ ਕਹਿੰਦੇ ਆ ਉਸ ਨੂੰ ਉਥੋਂ ਇਹਨਾਂ ਦਾ ਫੁਰਨਾ ਬਣਿਆ ਚੱਲ ਕੇ ਪੰਜਾਬ ਦੀ ਧਰਤੀ ਵਾਸਤੇ ਆਉਣ ਲੱਗੇ ਇਹ ਪੰਜਾਬ ਦੀ ਧਰਤੀ ਦੇ ਵਿੱਚ ਹਰਗੋਬਿੰਦਪੁਰੇ ਦੇ ਨੇੜੇ ਉੱਥੇ ਸਾਧ ਸੰਜੀਵ ਤੇ ਘੁਮਾਣਾ ਪਿੰਡ ਦੇ ਅੰਦਰ ਭਗਤ ਨਾਮਦੇਵ ਜੀ ਨੇ ਜਿੱਥੇ ਸਮਾਧੀ ਲਈ ਸੀ ਤੇ ਇੱਥੇ ਕਾਫੀ ਚਿਰ ਰਹੇ ਆ ਇਹ ਪੰਜਾਬ ਦੀ ਧਰਤੀ ਇੱਧਰ ਨੂੰ ਆਉਣ ਲੱਗੇ ਸਨ ਕਹਿਣ ਤੋਂ ਭਾਵ ਉਹ ਹਜ਼ੂਰ ਸਾਹਿਬ ਤੋਂ 70 ਕਿਲੋਮੀਟਰ ਤੇ ਔਂਡਾ ਸ਼ਹਿਰ ਹੈ ਹੁਣ ਕਿਲੋਮੀਟਰਾਂ ਦੇ ਹਿਸਾਬ ਸਿਰ ਹੈ ਪਹਿਲਾਂ ਪੁਰਾਣੇ ਮੀਲ ਹੁੰਦੇ ਸੀ ਤੇ ਉੱਥੇ ਪਾਂਡਵਾਂ ਦੇ ਵੇਲੇ ਦਾ ਬਹੁਤ ਪੁਰਾਣਾ ਮੰਦਰ ਬਣਿਆ ਹੋਇਆ ਨਾਗਨਾਥ ਕਹਿੰਦੇ ਨੇ ਉਹ ਮੰਦਰ ਦੇ ਵਿੱਚ ਉੱਥੇ ਚਲੇ ਗਏ ਆਰਤੀ ਹੋ ਰਹੀ ਸੀ ਭਗਤ ਜੀ ਨੇ ਸੋਚਿਆ ਵੀ ਚਲੋ ਪਰਮਾਤਮਾ ਦਾ ਨਾਮ ਲੈਣ ਵਾਲੇ ਇਕੱਠੇ ਹੋਏ ਤੇ ਮਿਲ ਕੇ ਭਗਤੀ ਕਰਾਂਗੇ ਭਗਤ ਨਾਮਦੇਵ ਜੀ ਉੱਥੇ ਚਲੇ ਗਏ ਹੁਣ ਇੱਥੇ ਆਉਣ ਤੋਂ ਬਾਅਦ ਜੋ ਨਾਮਦੇਵ ਜੀ ਦੇ ਨਾਲ ਹੋਇਆ ਜੋ ਧੱਕੇ ਮਿਲੇ ਤੇ ਉਹਦੇ ਵਿੱਚ ਭਗਤ ਮਾਲਾ ਦੇ ਅੰਦਰ ਇਹ ਲਿਖਿਆ ਹੋਇਆ ਹੈ ਤੇ ਜਿਹੜਾ ਜੀਵਨ ਲਿਖਿਆ ਭਗਤ ਮਾਲਾ 'ਚ ਲਿਖਣ ਵਾਲਿਆਂ ਨੇ ਕਿ ਭਗਤ ਜੀ ਆਪਣੀ ਜੁੱਤੀ ਮੰਦਰ ਦੇ ਅੰਦਰ ਰਹਿ ਗਏ ਤੇ ਇੱਕ ਨੇ ਇਹ ਲਿਖਿਆ ਕਹਿੰਦੇ ਵੀ ਉਹ ਤਾਲੀਆਂ ਵਜਾ ਕੇ ਭਗਤੀ ਕਰ ਰਹੇ ਸੀ ਇਹਨਾਂ ਨੇ ਮਸਤਾਨੀ ਹਾਲ ਦੇ ਜੁੱਤੀਆਂ ਖੜਕਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਲੀਆਂ ਦੇ ਤੇ ਪਰ ਇਹ ਦੋਨੇ ਗੱਲਾਂ ਬਿਲਕੁਲ ਨਿਰਮੂਲ ਨੇ ਐਡੀ ਸੂਝ ਬੂਝ ਵਾਲਾ ਭਗਤ ਨਾਮ ਦੇ ਉਹ ਜੁੱਤੀ ਕਿਵੇਂ ਮੰਦਰ ਚਲ ਜਾ ਸਕਦਾ ਤੇ ਜੁੱਤੀ ਨੂੰ ਕਿਵੇਂ ਉਹ ਪੈਰਾਂ ਚ ਪਾਉਣ ਵਾਲੀ ਨੂੰ ਮੰਦਰ ਦੇ ਚਲ ਜਾ ਕੇ ਅਪਮਾਨ ਕਰ ਸਕਦਾ ਇਹ ਸਭ ਕੁਛ ਬ੍ਰਹਮਣ ਦੀ ਚਲਾਕੀ ਨਾਲ ਹੋਇਆ ਹੋਇਆ ਉਹਨਾਂ ਨੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਵਾਸਤੇ ਵੀ ਦੇਖੋ ਜੀ ਇਹ ਕੋਈ ਧਾਰਮਿਕ ਸਥਾਨ ਤੇ ਆ ਜਾਵੇ ਜੇ ਉਹ ਬੇਅਦਬੀ ਕਰੇ ਉਹਨੂੰ ਧੱਕੇ ਹੀ ਮਾਰ ਹੁੰਦੇ ਨੇ ਇਹ ਚਲਾਕੀ ਦੇਖੋ ਬ੍ਰਾਹਮਣਾਂ ਦੀ ਕਿਰਸੀ ਹੈ ਜਣੀ ਧੱਕੇ ਮਾਰੇ ਜੋ ਗਲਤੀ ਹੋਈ ਉਹਨਾਂ ਦੇ ਕੋਲੋਂ ਜਾਤੀ ਵਿਤਕਰੇ ਚ ਹੋਈ ਉਹਨੂੰ ਲੁਕਾਉਣ ਵਾਸਤੇ ਵੀ ਨਹੀਂ ਜੀ ਤਾਂ ਸਾਡੇ ਕੋਲ ਸੇਵਾਦਾਰਾਂ ਨੇ ਧੱਕੇ ਮਾਰ ਮੂਰ ਦਿੱਤੇ ਵੀ ਉਹ ਜੁੱਤੀ ਲੈ ਕੇ ਆ ਗਿਆ ਸੀ। ਬੇਅਦਬੀ ਹੋ ਗਈ ਸੀ ਮੰਦਰ ਦੀ, ਬਿਲਕੁਲ ਨਿਰਮੂਲ ਕੋਰਾ ਝੂਠ ਹੈ ਇਹ। ਕਿਉਂਕਿ ਇੱਕ ਤਾਂ ਹੁੰਦੀ ਹੈ ਕਿਸੇ ਦੀ ਗਵਾਹੀ, ਇਹ ਤਾਂ ਖੁਦ ਨਾਮਦੇਵ ਦੀ ਗਵਾਹੀ ਹੈ, ਜਿਹਦੇ ਨਾਲ ਹੋਈ ਉਹ ਕੀ ਕਹਿ ਰਿਹਾ। ਉਹ ਆਪਣੇ ਅੰਮ੍ਰਿਤ ਬਚਨਾਂ ਕਹਿੰਦਾ, ਭਗਤ ਕਰਤ ਮੇਰੇ ਤਾਲ ਛਿਨਾਏ। ਇਹਦਾ ਕੀ ਕਰਨਗੇ ਹੁਣ, ਜੁੱਤੀਆਂ ਤਾਂ ਕਿਹਾ ਹੀ ਨਹੀਂ ਵੀ ਖੋਈਆਂ। ਉਹ ਕਹਿੰਦਾ ਮੇਰੀਆਂ ਤਾਲੀਆਂ ਜਿਵੇਂ ਉਹਨਾਂ ਦੇ ਕੋਲ ਸੀ, ਮੇਰੇ ਕੋਲ ਵੀ ਕੈਂਸੀਆਂ ਸੀ ਜਿਹੜੀਆਂ ਮੈਂ ਵਜਾਈਆਂ, ਮੈਂ ਕੈਂਸੀਆਂ ਲੈ ਕੇ ਗਿਆ। ਔਰ ਕਦੇ ਕਦੇ ਮਸਤੀ ਦੇ ਕੈਂਸੀਆਂ ਵਜਾ ਕੇ ਭਗਤੀ ਕਰਿਆ ਕਰਦੇ ਸਨ, ਜਿਵੇਂ ਹਨੂੰਮਾਨ ਛੇਣੇ ਵਜਾ ਕੇ ਕਰਦਾ। ਉਹ ਕਹਿੰਦੇ ਮੈਂ ਭਗਤ ਕਰਤ ਮੇਰੇ ਤਾਲ ਛਿਨਾਏ, ਕਹਿ ਪੈ ਕਰੋ ਪੁਕਾਰਾ, ਮੈਂ ਕਿਹਦੇ ਕੋਲ ਪੁਕਾਰ ਕਰਾਂ। ਫਿਰ ਇੱਕ ਜਗ੍ਹਾ ਲਿਖਦੇ ਨੇ, ਆਲਾਵੰਤੀ ਹੋ ਭਰਮ ਜੋ ਹੈ, ਮੁਝ ਉਪਰ ਸਭ ਕੋ ਪਿਲਾ। ਤੇ ਕਾਰਨ ਕੀ ਸੀ, ਨਾਮਦੇਵ ਨੂੰ ਪੁੱਛਿਆ ਵੀ ਤੁਹਾਨੂੰ ਕਿਉਂ ਧੱਕੇ ਮਾਰੇ ਗਏ। ਕਹਿੰਦੇ ਸੂਦ ਸੂਦ ਕਰ ਮਾਰ ਉਠਾਇਓ, ਸ਼ੂਦਰ ਸਮਝ ਕੇ ਧੱਕੇ ਮਾਰੇ ਵੀ ਸਾਡਾ ਮੰਦਰ ਅਪਵਿੱਤਰ ਕਰ ਦਿੱਤਾ। ਬ੍ਰਾਹਮਣ ਕਹਿੰਦੇ ਇਹ ਕਿੱਥੇ ਆਵੜਿਆ ਸਾਡੇ ਵਿੱਚ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ, ਮੈਂ ਕਰਾਂ ਕੀ, ਮੇਰੇ ਨਾਲ ਜਾਤੀ ਵਿਤਕਰਾ ਹੋਇਆ। ਇਹ ਸਾਧ ਸਿੰਘ ਜੀ ਐਸੀਆਂ ਚਲਾਕੀਆਂ ਜਿਹੜੀਆਂ ਨੇ ਇਹ ਲੋਕ ਕਰਦੇ ਆ ਵੀ ਸਾਡੇ ਬਜ਼ੁਰਗਾਂ ਤੋਂ ਗਲਤੀ ਹੋ ਗਈ ਹੈ, ਵੀ ਚਲੋ ਉਹਨੂੰ ਗਲਤੀ ਨੂੰ ਇਸ ਤਰੀਕੇ ਨਾਲ ਢੱਕ ਲੈਣੇ ਆ। ਈਰਖਾ ਦੇ ਵੱਸ ਹੋ ਕੇ ਉਹਨਾਂ ਦੇ ਕੋਲੋਂ ਛੈਣੇ ਖੋਹੇ, ਭਗਤ ਕਰਤ ਮੇਰੇ ਚਾਲ ਛਿਨਾਏ, ਖੋਹ ਲਏ ਮੇਰੇ ਛੈਣੇ, ਔਰ ਮੈਨੂੰ ਸੂਦਰ ਸੂਦਰ ਕਹਿ ਕੇ ਧੱਕੇ ਮਾਰ ਦਿੱਤੇ। ਭਗਤ ਜੀ ਨੇ ਕਹਿੰਦੇ ਜਦੋਂ ਧੱਕਾ ਮਾਰਿਆ ਜਿਹੜੀ ਕੰਬਲੀ ਸੀ ਹੇਠਾਂ ਡਿੱਗ ਪਈ। ਉਹ ਭਗਤ ਨਾਮਦੇਵ ਜੀ ਫਿਰ ਕੰਬਲੀ ਚੱਕ ਕੇ ਮੋਢੇ ਦੇ ਉੱਤੇ ਸਿੱਟੀ ਅਤੇ ਉਹ ਮੰਦਰ ਦੇ ਐਨ ਪਿਛਵਾੜੇ ਪਸ਼ਚਿਮ ਵਾਲੇ ਪਾਸੇ ਨੂੰ ਉੱਥੇ ਆ ਕੇ ਬੈਠ ਗਏ, ਅਤੇ ਜਿੱਥੇ ਨਾਮਦੇਵ ਜੀ ਦੀਆਂ ਖੜਾਮਾਂ ਦੇ ਚਿੰਨ੍ਹ ਬਣੇ ਹੋਏ ਨੇ ਪੱਥਰ ਦੇ ਮਾਰ ਬੰਦੇ। ਕਾਫੀ ਦੇਰ ਦੀ ਗੱਲ ਹੈ, ਜਦੋਂ ਜਥਾ ਯਾਤਰਾ ਨੂੰ ਗਿਆ ਅਤੇ ਕਾਫੀ ਸੰਗਤ ਸੀ, ਉਹ ਬ੍ਰਾਹਮਣ ਕਹਿੰਦਾ ਬੈਠ ਜਾਓ ਵੀ ਮੈਂ ਤੁਹਾਨੂੰ ਕਥਾ ਸੁਣਾਉਣਾ ਇੱਥੇ ਦੀ। ਉਹਦਾ ਲੱਗਿਆ ਸੁਣਾਉਣਾ ਇਹੋ ਜਿਹੀਆਂ ਗੱਲਾਂ ਵਿੱਚ ਉਹਨੂੰ, ਮੈਂ ਕਿਹਾ ਪੰਡਿਤ ਜੀ ਰੁਕ ਜਾਓ। ਕਹਿੰਦੇ ਦੱਸੋ ਜੀ ਕਿਆ ਬਾਤ ਹੈ। ਮੈਂ ਕਿਹਾ ਆਪ ਕੋ ਤੋਂ ਦੱਸਣਾ ਹੀ ਚਾਹੀਏ। ਕਹਿੰਦੇ ਹਾਂ। ਮੈਂ ਕਿਹਾ ਦੱਸਣਾ ਤੇਰੀ ਰਹੀ ਅਤੇ ਤੇਰੇ ਥਾਂ 'ਤੇ ਪ੍ਰਚਾਰ ਇੱਥੇ ਮੈਂ ਕਰੂੰਗਾ। ਹੁਣ ਤੂੰ ਸੰਸਕਾਰ ਗਲਤ ਪਾ ਰਹੇ ਹਾਂ ਸਾਡੇ ਯਾਤਰੂ ਨੂੰ। ਮੈਂ ਕਿਹਾ ਤੁਸੀਂ ਗੱਲ ਇਹ ਕਿਸ ਤਰ੍ਹਾਂ ਦੀ ਬਣਾ ਲਈ ਹੈ, ਧੱਕੇ ਮਾਰੇ ਤੁਹਾਡੇ ਬਜ਼ੁਰਗਾਂ ਨੇ, ਉਹਨੂੰ ਸਿੱਧੀ ਗੱਲ ਨੂੰ ਸਿੱਧੀ ਰਹਿਣ ਦਿਓ, ਇਹਦੇ 'ਚ ਬਲ ਨਾ ਪਾ। ਅਤੇ ਇਸ ਕਰਕੇ ਫਿਰ ਉੱਥੇ ਸਾਧ ਸਿੰਘ ਜੀ ਫਿਰ ਸਾਰੀ ਵਿਚਾਰ ਜਿਹੜੇ ਚਾਰ ਪੈਸੇ ਉਹਨੂੰ ਕਿਹਾ, ਪੰਡਿਤ ਜੀ ਇਹ ਲਓ ਤੁਸੀਂ, ਇਹ ਮਾਇਆ ਤੁਹਾਡੀ ਹੈ ਪਰ ਸੰਸਕਾਰ ਗਲਤ ਨਹੀਂ ਪਾਈਦੇ ਹੁੰਦੇ। ਜਿਹੜੀ ਗਲਤੀ ਹੋ ਗਈ ਆ ਉਹਨੂੰ ਮਹਿਸੂਸ ਕਰੋ ਵੀ ਗਾਹਾਂ ਤੂੰ ਨਾ ਕਰੇ, ਗਾਹਾਂ ਵਾਲੀ ਪੀੜ੍ਹੀ ਨਾ ਕਰੇ। ਅਤੇ ਇਸ ਕਰਕੇ ਉਸ ਵੇਲੇ ਭਗਤ ਨਾਮਦੇਵ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਜੋ ਉਹਦੇ ਨਾਲ ਹੋਈ ਹੈ। ਉਹਦੇ ਵਿੱਚ ਸਾਧ ਸਿੰਘ ਜੀ ਦੱਸਦੇ ਹਨ, ਸੁਣੋ ਜੇ।
ਹਸਤ ਖੇਲਤ ਤੇਰੇ ਦਿਹੋਰੇ ਆਇਆ।
ਇਹ ਭਗਤ ਨਾਮਦੇਵ ਜੀ ਕਹਿੰਦੇ ਮੈਂ ਤਾਂ ਬੜੀ ਖੁਸ਼ੀ ਖੁਸ਼ੀ ਰੱਬ ਦਾ ਮੰਦਰ ਸਮਝ ਕੇ ਆਇਆ ਸੀ, ਬਹੁਤ ਅੰਦਰ ਪ੍ਰੇਮ ਦਾ ਉਮਾਣਾ ਹੋਇਆ ਇਹ ਭਗਵਾਨ। ਸਿੱਧਾ ਫਿਰ ਉੱਥੇ ਬੈਠ ਕੇ ਨਾ ਕੀਰਤਨ ਕੀਤਾ ਨਾਮਦੇਵ ਜੀ ਨੇ, ਤੇ ਅੰਦਰ ਤੋਂ ਅਰਦਾਸ ਹੋਈ। ਕਹਿੰਦੇ ਹੇ ਭਗਵਾਨ, ਮੈਂ ਪ੍ਰੇਮ ਦੀ ਖੇਡ ਦੁਆਰਾ ਹੱਸਦਾ ਖੇਡਦਾ ਤੇਰੇ ਇਹ ਦਿਹੋਰੇ ਮੰਦਰ ਦੇ ਵਿੱਚ ਆਇਆ ਸੀ।
ਭਗਤ ਕਰਤ ਨਾਮਾ ਪਕੜ ਉਠਾਇਆ।
ਪਹਿਲਾਂ ਫਸਾਦ ਸਿੰਘ ਜੀ ਅਰਥ ਜਿਹੜੇ ਨੇ ਤੇ ਉਹਨਾਂ ਤੋਂ ਪਹਿਲਾਂ ਪਾਠ ਦੀ ਸੁਧਾਈ ਦੀ ਜ਼ਰੂਰੀ ਹੈ। ਹੁਣ ਦੇਖੋ ਤੁਹਾਡੇ ਕੋਲ ਪੋਥੀ 'ਚ ਅਡਾੜਾ ਕਿਹਦੇ ਕੋਲ ਹੈ, ਜੇ ਰਾਰੇ ਕਿਹਦੇ ਕੋਲ ਨੇ ਉਹ ਦੱਸਣਾ ਪਏਗਾ ਤੁਹਾਨੂੰ। ਅਡਾੜਾ ਹੈ ਜੀ ਤੁਹਾਡੇ ਕੋਲ, ਰਾਰਾ ਹੈ ਤੁਹਾਡੇ ਕੋਲ, ਰਾਰਾ ਤੁਹਾਡੇ ਕੋਲ ਵੀ ਸਾਰੇ। ਹੁਣ ਦੇਖੋ ਪੋਥੀਆਂ ਦੇ ਵਿੱਚ ਇਹ ਰਾਰਾ ਹੈ, ਸਾਡੇ ਕੋਲ ਵੀ ਜਿਹੜਾ ਸਰੂਪ ਹੈ ਇਹਦੇ 'ਚ ਵੀ ਰਾਰਾ ਹੀ ਹੈ ਪਾਕਰ, ਪਰ ਇਹ ਪਾਠ ਜਿਹੜਾ ਪਕੜ ਸ਼ੁੱਧ ਹੈ, ਰਾੜੇ ਦੇ ਨਾਲ ਸ਼ੁੱਧ ਹੈ ਪਾਠ। ਉਹਦੇ ਕੀ ਹੈ ਵੀ ਜਿਹੜਾ ਸੁਧਾਈ ਵਾਲਾ ਸਰੂਪ ਹੈ, ਜਿਹੜਾ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਦੀ ਸਹਿਮਤੀ, ਬਲਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਸੁਧਾਈ ਜਿਹੜੇ ਸਰੂਪ ਦੀ ਹੋਈ, ਉਹਦੇ ਵਿੱਚ ਵੀ ਰਾੜੇ ਦੇ ਨਾਲ ਪਾਠ ਹੈ। ਔਰ ਜਿਹੜਾ ਸੁਨਹਿਰੀ ਸਰੂਪ ਹੈ ਬਾਬਾ ਦੀਪ ਸਿੰਘ ਸਾਹਿਬ ਵਾਲਾ, ਅਤੇ ਉਹਦੇ ਵਿੱਚ ਵੀ ਰਾੜੇ ਦੇ ਨਾਲ ਹੈ। ਇਸ ਕਰਕੇ ਅਤੇ ਪਾਠ ਜਿਹੜਾ ਉਹ ਸ਼ੁੱਧ ਤਾਂ ਹੈ ਰਾੜੇ ਦੇ ਨਾਲ, ਅਤੇ ਪਰ ਬਹੁਤ ਸਾਰੀਆਂ ਪੋਥੀਆਂ ਦੀ ਪਕਰ ਪਾਠ ਹੈ, ਰਾੜੇ ਦੇ ਨਾਲ ਹੈ, ਇਹ ਜਾਣਕਾਰੀ ਹਿੱਤ ਹੈ ਅਤੇ ਰਾੜਾ ਸਮਝਣਾ। ਇਸ ਕਰਕੇ ਸ਼ੁੱਧ ਇਹ ਪਾਠ ਹੈ ਜੀ। ਅਤੇ ਭਗਤ ਕਰਤ ਨਾਮਾ ਪਕੜ ਉਠਾਇਆ, ਤੇ ਪਾਠ ਜਚਦਾ ਵੀ ਇਹ ਹੈ, ਪਕੜਨਾ ਹੁੰਦਾ ਹੈ। ਤੇ ਇਹ ਜਿਹੜੇ ਬਹੁਤ ਸਾਰੇ ਨਾ ਉਹਦੇ ਪੱਛਮ ਦੇ ਵਿੱਚ ਆਪਣੇ ਬੱਚੇ ਪੜ੍ਹਦੇ ਆ, ਉਹ ਰਾਰਾ ਬੋਲ ਹੀ ਨਹੀਂ ਸਕਦੇ, ਪਕੜੇ ਕਹਿਣਗੇ ਹੁਣ, ਉਹਨਾਂ ਦੀ ਬੋਲੀ ਹੈ, ਰਾੜਾ ਨਹੀਂ ਬੋਲਣ ਦਾ ਉਹਨਾਂ ਕੋਲ। ਇਸ ਕਰਕੇ ਇਹ ਪਕੜ ਹੈ, ਪਕੜ ਉਠਾਇਆ। ਭਗਤ ਨਾਮ ਦੇ ਜੀ ਕਹਿੰਦੇ, ਹੇ ਪ੍ਰਭੂ ਤੇਰੀ ਭਗਤੀ ਕਰਦੇ ਹੋਏ ਨੂੰ ਮੈਨੂੰ ਇਹਨਾਂ ਪੰਡਤਾਂ ਨੇ ਪਕੜ ਫੜ ਕੇ ਜ਼ਬਰਦਸਤੀ ਮੰਦਰ ਚੋਂ ਉਠਾ ਦਿੱਤਾ ਕਿ ਤੇਰਾ ਇੱਥੇ ਕੋਈ ਕੰਮ ਨਹੀਂ, ਇਹ ਬ੍ਰਾਹਮਣ ਪੂਜਾ ਕਰ ਸਕਦੇ ਆ, ਸ਼ੂਦਰ ਨਹੀਂ ਮੰਦਰ 'ਚ ਵੜ ਸਕਦਾ ਹੈ। ਇਹਨਾਂ ਨੇ ਵਿਧਾਨ ਬਣਾ ਰੱਖਿਆ ਸੀ ਵੀ ਜਿਹੜਾ ਸ਼ੂਦਰ ਹੈ ਉਹ ਮੰਦਰ ਵਿੱਚ ਪ੍ਰਵੇਸ਼ ਨਾ ਕਰੇ ਔਰ ਔਰਤ ਵੀ ਮੰਦਰ ਵਿੱਚ ਪ੍ਰਵੇਸ਼ ਨਾ ਕਰੇ, ਇਹ ਵਿਤਕਰੇ ਸਨ। ਇੱਕ ਤਰ੍ਹਾਂ ਔਰਤ ਭਾਵੇਂ ਬ੍ਰਾਹਮਣੀ ਵੀ ਕਿਉਂ ਨਹੀਂ ਹੈ, ਉਹਨੂੰ ਵੀ ਸ਼ੂਦਰਾਂ ਦੀ ਕੈਟਾਗਰੀ 'ਚ ਰੱਖ ਲਿਆ ਵੀ ਮੰਦਰ ਦੇ ਵਿੱਚ ਜਾ ਨਹੀਂ ਸਕਦੀ। ਇਹਨਾਂ ਲੋਕਾਂ ਨੇ ਕਿਹਾ ਵੀ ਔਰਤ ਅਪਵਿੱਤਰ ਹੈ। ਉਹ ਭਲਿਓ ਲੋਕੋ, ਤੁਸੀਂ ਇਹ ਕਹੋ ਵੀ ਕਿਰਿਆ ਅਪਵਿੱਤਰ ਹੈ, ਜਿੰਨੇ ਦਿਨ ਕਿਰਿਆ ਅਪਵਿੱਤਰ ਹੈ ਉਹ ਖੁਦ ਆਪ ਖਿਆਲ ਰੱਖੇ, ਕਿਰਿਆ ਤਾਂ ਤੁਹਾਡੀ ਵੀ ਅਪਵਿੱਤਰ ਹੋ ਸਕਦੀ ਹੈ ਜੇ ਬਵਾਸੀਰ ਹੋ ਜਾਏ। ਇਸ ਕਰਕੇ ਨਾ ਇਹਨਾਂ ਨੇ ਬਿਤਕਰਾ ਕੀਤਾ, ਕਹਿੰਦੇ ਪਕੜ ਕੇ ਭਗਤ ਨਾਮਦੇਵ ਕਹਿੰਦੇ ਮੈਨੂੰ ਉਠਾ ਦਿੱਤਾ ਵੀ ਤੂੰ ਸ਼ੂਦਰ ਹੈ। ਬਹੁਤ ਸਾਰੇ ਇਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੈ ਵੀ ਸ਼ੂਦਰ ਕਦੇ ਕਥਾ ਨਾ ਸੁਣੇ, ਕਰਨਾ ਤਾਂ ਇੱਕ ਪਾਸੇ ਰਿਹਾ। ਜੇ ਗਲਤੀ ਨਾਲ ਸ਼ੂਦਰ ਕਥਾ ਸੁਣਦਾ ਤਾਂ ਇਹਨਾਂ ਦਾ ਵਿਧਾਨ ਇਹ ਕਹਿੰਦਾ ਸੀ ਵੀ ਸਿੱਕਾ ਢਾਲ ਕੇ ਉਹਦੇ ਕੰਨਾਂ ਵਿੱਚ ਪਾ ਕੇ ਉਹਦੇ ਕੰਨ ਸਦਾ ਲਈ ਬੰਦ ਕਰ ਦਿੱਤੇ ਜਾਣ, ਉਹਨੂੰ ਸਜ਼ਾ ਦਿੱਤੀ ਜਾਵੇ। ਜਿਉਂਦਾ ਰਹੇ ਪਰ ਕੰਨਾਂ ਤੋਂ ਬੋਲਾ ਕਰ ਦਿਓ ਕਿ ਗਲਤੀ ਕੀ ਹੈ ਵੀ ਕਥਾ ਸੁਣ ਲਈ, ਕਿੱਡੀ ਬੇਇਨਸਾਫੀ ਹੈ। ਇਹ ਜਾਤੀ ਵਿਤਕਰੇ ਸਨ, ਇਸ ਕਰਕੇ ਕਹਿੰਦੇ ਮੈਨੂੰ ਫੜ ਕੇ ਉਠਾ ਲਿਆ, ਭਗਤੀ ਮੈਂ ਕਰ ਰਿਹਾ ਸੀ ਔਰ ਮੇਰੇ ਤੇ ਦੋਸ਼ ਇੱਕੋ ਹੀ ਲਾਇਆ, ਉਹ ਕੀ ਹੈ ਕਿ ਤੂੰ ਸ਼ੂਦਰ ਹੈ ਤੇ ਜਿਹੜਾ ਬ੍ਰਾਹਮਣ ਹੈ ਉਹ ਪਵਿੱਤਰ ਹੈ, ਵੇਦ ਵਿਦਿਆ ਬ੍ਰਾਹਮਣ ਪੜ੍ਹੇ ਤੇ ਅੱਗੇ ਪੜ੍ਹਾਵੇ। ਛਤਰੀ ਵਾਸਤੇ ਕਹਿ ਦਿੱਤਾ ਵੀ ਉਹ ਪੜ੍ਹ ਤਾਂ ਸਕਦਾ ਹੈ ਲੇਕਿਨ ਅੱਗੇ ਪੜ੍ਹਾ ਨਹੀਂ ਸਕਦਾ, ਕਿਉਂਕਿ ਜੇ ਛਤਰੀ ਪੜ੍ਹਾਉਣ ਲੱਗ ਗਏ ਬ੍ਰਾਹਮਣਾਂ ਦੀ ਰੋਜੀ ਜਾਊਗੀ। ਉਹ ਆਪਣੇ ਹੱਥ ਵਿੱਚ ਰੱਖੇ, ਉਹਨਾਂ ਦੀ ਲਿਹਾਜ਼ ਕੀਤੀ ਵੀ ਇਹ ਸ਼ਸਤਰਧਾਰੀ ਨਾ ਰੱਖਿਆ ਕਰਦੇ ਅਧਰਮ ਦੀ। ਅੱਗੇ ਆ ਕੇ ਬੈਸ਼ ਨੂੰ ਕਿਹਾ ਵੀ ਤੂੰ ਪੜ੍ਹ ਵੀ ਨਹੀਂ ਸਕਦਾ, ਪੜ੍ਹਾਉਣ ਦਾ ਇੱਕ ਪਾਸੇ ਰਿਹਾ, ਤੂੰ ਸੁਣ ਸਕਦਾ, ਸੁਣਨ ਦੀ ਆਗਿਆ ਸੀ ਬੈਸ਼ ਨੂੰ। ਸ਼ੂਦਰ ਨੂੰ ਕਹਿ ਦਿੱਤਾ ਨਾ ਪੜ੍ਹ ਸਕਦਾ ਨਾ ਸੁਣ ਸਕਦਾ ਨਾ ਸੁਣਾ ਸਕਦਾ, ਇੱਕ ਤਰ੍ਹਾਂ ਮਨੁੱਖ ਦੇ ਇੱਕ ਹਿੱਸੇ ਨੂੰ ਮਨੁੱਖ ਮੰਨਣ ਤੋਂ ਇਨਕਾਰ ਹੋ ਗਏ ਉਸੇ ਕਰਕੇ ਹੀ। ਤੇ ਇਹ ਫਿਰ ਜਿਹੜਾ ਸੀ ਇਸ ਪ੍ਰਕਾਰ ਕਹਿੰਦੇ ਮੈਨੂੰ ਪਕੜ ਕੇ ਉੱਥੋਂ ਉਠਾ ਦਿੱਤਾ। ਨਾਮਦੇਵ ਜੀ ਫਿਰ ਉੱਥੇ ਬੈਠੇ ਦੇਹੁਰੇ ਦੇ ਪਿਛਲੇ ਬੈਠੇ ਭਜਨ ਕਰਦੇ ਨੇ ਤੇ ਉੱਚੇ ਉੱਚੇ ਪਰਮਾਤਮਾ ਨੂੰ ਯਾਦ ਕਰ ਰਹੇ ਹਨ।
ਹਿੰਨੜੀ ਜਾਤ ਮੇਰੀ ਜਾਦਮ ਰਾਇਆ,
ਤੇ ਇਹ ਜਿਹੜਾ ਜਾਦਮ ਪਾਠ ਹੈ ਇਹਦੇ ਵਿੱਚ ਵੀ ਭੇਦ ਹੈ। ਤੇ ਜਿਹੜਾ ਦੱਦੇ ਦੀ ਸਿਹਾਰੀ ਦੇ ਨਾਲ ਦੇਖੋ ਭਾਈ, ਤੁਹਾਡੇ ਕੋਲ ਪੋਥੀਆਂ ਦੀ ਸਿਹਾਰੀ ਹੈਗੀ ਲੱਗੀ ਹੋਈ ਦੱਦੇ ਨੂੰ ਤੁਹਾਡੇ ਜੀ ਸਾਰਿਆਂ ਦੀ ਹੈ। ਤੇ ਇਹ ਪਾਠ ਅਸਲ ਦੇ ਵਿੱਚ ਇੰਨਾ ਇਹਦਾ ਭੇਦ ਸਮਝਣਾ, ਜਿਹੜਾ ਸੁਨਹਿਰੀ ਸਰੂਪ ਹੈ ਬਾਬਾ ਦੀਪ ਸਿੰਘ ਵਾਲਾ ਜਾਂ ਗੁਰਤਾਗੱਦੀ ਵਾਲਾ ਸਰੂਪ ਹੈ ਜਾਂ ਮਹਾਂਪੁਰਸ਼ਾਂ ਦੀ ਪੋਥੀ ਹੈ, ਉਹਦੇ ਵਿੱਚ ਦੱਦੇ ਦੀ ਸਿਹਾਰੀ ਤੋਂ ਬਿਨਾਂ ਪਾਠ ਇਹ ਸਾਸ ਜੀ ਉਹ ਤੋਂ ਬਿਨਾਂ ਹੈ। ਤੇ ਇਸ ਲਈ ਤੇ ਪਾਠ ਪਰ ਕਈ ਪੋਥੀਆਂ ਦੇ ਅੰਦਰ ਜਿਵੇਂ ਹੁਣ ਆਪ ਜੀ ਦੇਖ ਰਹੇ ਹੋ ਛਪਿਆ ਹੋਇਆ ਦੱਦੇ ਦੀ ਸਿਹਾਰੀ ਨਾਲ ਛਪਿਆ ਹੋਇਆ, ਸ਼ੁੱਧ ਪਾਠ ਸਿਹਾਰੀ ਤੋਂ ਬਿਨਾਂ ਹੈ ਜਾਦਮ। ਤੋ ਇਸ ਕਰਕੇ ਇਹ ਥੋੜੇ ਥੋੜੇ ਭੇਦ ਹੈ ਪਾਠਾਂ ਦੇ, ਆਪਾਂ ਜਿੰਨਾ ਕੁ ਸਮਝ ਸਕਦੇ ਹਾਂ ਤੇ ਜਿੰਨੀ ਕੁ ਹੋ ਸਕੇ ਸਧਾਈ ਤੇ ਉਹ ਮਹਾਰਾਜ ਸਾਹਿਬ ਕਿਰਪਾ ਕਰਨ ਸਮਝਦੇ ਜਾਓ। ਹੀਨੜੀ ਜਾਤ ਮੇਰੀ ਜਾਦਮ ਰਾਜਾ, ਹੇ ਜਾਦਮਾਂ ਦੀ ਕੁਲ ਦੇ ਰਾਜਾ, ਰਾਜਾ ਰੂਪ ਭਗਵਾਨ ਕ੍ਰਿਸ਼ਨ ਜੀ ਸਰੂਪ ਧਾਰਨ ਕਰਨ ਵਾਲੇ, ਉਹ ਕਹਿੰਦੇ ਨੇ ਮੇਰੀ ਜਾਤ ਹੀਨੜੀ ਨੀਵੀਂ ਤੁੱਛ ਜਾਤ ਹੈ ਤੇਰੀ, ਵੀ ਤਾਂ ਮੈਨੂੰ ਮਾਰ ਪਈ ਹੈ ਹੇ ਭਗਵਾਨ ਜੀ।
ਛਿਪੇ ਕੇ ਜਨਮ ਕਾਹੇ ਕੋ ਆਇਆ,
ਹੇ ਮੇਰੇ ਭਗਵਾਨ ਮੈਂ ਤੈਨੂੰ ਪੁੱਛਦਾ ਕਿ ਜਨਮ ਲੈਣਾ ਮੇਰੇ ਵੱਸ ਦੀ ਗੱਲ ਸੀ? ਜੇ ਮੇਰੇ ਵੱਸ ਦੀ ਗੱਲ ਹੁੰਦੀ ਮੈਂ ਬ੍ਰਾਹਮਣਾਂ ਦੇ ਜਨਮ ਪੈਂਦਾ। ਇਸ ਕਰਕੇ ਹੇ ਪ੍ਰਭੂ ਜੇ ਮੇਰੀ ਨੀਵੀਂ ਜਾਤੀ ਦਾ ਹੋਣ ਕਰਕੇ ਮੇਰੀ ਮੈਂ ਭਗਤੀ ਨਹੀਂ ਕਰ ਸਕਦਾ, ਤੇਰੇ ਮੰਦਰ ਵਿੱਚ ਨਹੀਂ ਜਾ ਸਕਦਾ, ਤੇ ਫਿਰ ਜਾਂ ਤਾਂ ਮੈਨੂੰ ਆਪਣੀ ਭਗਤੀ ਨਾ ਦਿੰਦਾ, ਜੇ ਭਗਤੀ ਦਿੱਤੀ ਸੀ ਇਹ ਸ਼ੀਮਿਆਂ ਦੇ ਜਨਮ ਨਾ ਦਿੰਦਾ, ਮੈਂ ਤਾਂ ਭਗਤੀ ਕਰਨੀ ਸੀ। ਸ਼ੀਪੇ ਸ਼ੀਮਿਆਂ ਦੇ ਜਨਮ ਵਿੱਚ ਕਾਹੇ ਕਿਸ ਵਾਸਤੇ ਆਇਆ, ਕਿਉਂ ਭੇਜਤਾ ਮੈਨੂੰ ਇੱਥੇ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਭਾਵ ਜੇ ਸ਼ੂਦਰ ਤੇਰੀ ਭਗਤੀ ਨਹੀਂ ਕਰ ਸਕਦੇ, ਸਾਨੂੰ ਸ਼ੂਦਰਾਂ ਦੇ ਘਰ ਦੇ ਵਿੱਚ ਜਨਮ ਹੀ ਕਿਉਂ ਦਿੱਤਾ ਤੈਂ, ਮੇਰਾ ਨਿਰਾਦਰ ਨਾ ਹੁੰਦਾ। ਇਹ ਪਿਆਰ ਦੇ ਅਲੰਬੇ ਦੇ ਰਹੇ ਸ਼ੀਪੇ ਸ਼ਬਦ, ਇਹ ਵਿਗੜ ਕੇ ਸ਼ੀਮੇ ਬਣਿਆ ਹੈ, ਸ਼ੁੱਧ ਪਾਠ ਪੇਸ ਲਈ ਸ਼ੀਪੇ। ਅਸਲ ਦੇ ਵਿੱਚ ਇਹ ਦੇਖੋ ਜਾਤੀ ਬਣਦੀ ਕਿਵੇਂ ਹੈ। ਜਦੋਂ ਪਰਸ਼ੁਰਾਮ ਨੇ ਇਹ 21 ਵਾਰ ਛਤਰੀਆਂ ਨੂੰ ਵੱਢਿਆ ਔਰ ਇਹਨਾਂ ਦੇ ਖੂਨ ਕੁੰਡ ਭਰ ਕੇ ਉਹਦੇ ਵਿੱਚ ਨਹਾ ਕੇ ਛਾਤੀ ਠੰਡੀ ਕਰਦਾ ਰਿਹਾ, ਕਿਉਂਕਿ ਜਮਦਗਨ ਰਿਸ਼ੀ ਦਾ ਇਹ ਪੁੱਤਰ ਹੈ ਪਰਸ਼ੁਰਾਮ, ਤੇ ਰੱਬੀ ਅਵਤਾਰ ਹੈ, ਦੋ ਕਲਾ ਅਵਤਾਰ ਹੈ ਇਹ। ਸਹੰਸਰ ਬਾਹੂ ਨੇ ਸਿਰ ਵੱਢ ਦਿੱਤਾ ਸੀ ਇਹਦੇ ਮਾਸੜ ਨੇ, ਇਹਨੇ ਕਿਹਾ ਛਤਰੀਆਂ ਤੋਂ ਹੀਣ ਧਰਤੀ ਕਰ ਦੇਣੀ, ਕੁਹਾੜਾ ਚੱਕ ਲਿਆ। ਇਹਦੇ ਨਾਂ ਤੋਂ ਵੀ ਥਰ ਥਰ ਕੰਬਦੇ ਸੀ, ਐਡਾ ਯੋਧਾ ਸੀ। ਇੱਕ ਵਾਰੀ ਦੀ ਗੱਲ ਹੈ, ਇਹ ਛਤਰੀ ਭੱਜੇ ਜਾਂਦੇ ਮੂਹਰੇ ਪਿੱਛੋਂ, ਪਰਸ ਪਿੱਛੇ ਪਰਸ਼ੁਰਾਮ, ਮੈਂ ਵੀ ਛੱਡਣਾ ਨਹੀਂ ਤੈਨੂੰ, ਤੇ ਉਹ ਨੱਠ ਕੇ ਜਾ ਕੇ ਮੰਦਰ ਦੇ ਵਿੱਚ ਵੜ ਗਏ। ਮੰਦਰ ਦੇ ਜਾ ਕੇ ਇਹਨੇ ਛਤਰੀਆਂ ਨੇ ਬ੍ਰਾਹਮਣਾਂ ਨੂੰ ਕਿਹਾ ਵੀ ਸਾਡੀ ਜਾਨ ਬਚਾ। ਉਹ ਜਦੋਂ ਕੁਹਾੜਾ ਲੈ ਕੇ ਕ੍ਰੋਧਿਤ ਹੋਇਆ, ਬੋਲਦਾ ਹੈ ਬ੍ਰਾਹਮਣਾਂ ਨੂੰ ਕਿ ਕੌਣ ਹੈ, ਕਹਿੰਦੇ ਜੀ ਸ਼ੀਪੇ, ਮਤਲਬ ਛਿਪੇ ਹੋਏ। ਪਰਸ਼ੁਰਾਮ ਨੇ ਸਮਝਿਆ ਵੀ ਕੋਈ ਜਾਤੀ ਹੈ ਇਹ, ਤੇ ਵੀ ਉਹ ਉਸ ਕਰਕੇ ਵੀ ਉਹਦਾ ਨਾਂ ਲਿਆ ਵੀ ਹੋ ਸਕਦਾ ਇਸ ਇਲਾਕੇ ਦੀ ਜਾਤੀ ਕੁਝ ਐਸੀ ਹੋਵੇ, ਉਹ ਛੱਡ ਗਿਆ। ਉਹ ਜਿਹੜੇ ਛਤਰੀ ਸੀ ਉੱਥੇ ਛਿਪੇ ਹੋਏ, ਉਹਨਾਂ ਦੇ ਨਾਂ ਤੇ ਸ਼ੀਪੇ ਜਾਤੀ ਚੱਲੀ, ਛਿਪੇ ਹੋਏ ਲੁਕ ਗਏ ਸੀ ਜਿਹੜੇ ਡਰਦੇ ਮਾਰੇ। ਹੌਲੀ ਹੌਲੀ ਵਿਗੜ ਕੇ ਬਣ ਗਿਆ ਛਿੰਬੇ, ਛਿੰਬਿਆਂ ਤੋਂ ਬਣ ਗਿਆ ਸੂਦਰ। ਦੇਖੋ ਜਾਤੀ ਕਿਵੇਂ ਬਣਦੀ ਹੈ। ਇਹ ਛਤਰੀ ਸੀ ਨਾਮਦੇਵ ਵਾਲਿਆਂ ਨੇ ਇੱਥੇ ਲੁਧਿਆਣੇ ਇੱਕ ਵਾਰੀ, ਬਹੁਤ ਸਾਲ ਹੋ ਗਏ, ਉੱਥੇ ਸੱਦਿਆ ਭਗਤ ਨਾਮਦੇਵ ਜੀ ਦੇ ਜਨਮ ਦਿਨ ਤੇ, ਉੱਤੇ ਬੇਨਤੀ ਕੀਤੀ ਵੀ ਭਾਈ ਤੁਸੀਂ ਛਿੰਬੇ ਤਾਂ ਹੈ ਨਹੀਂ, ਤੁਸੀਂ ਤਾਂ ਛਤਰੀ ਹੋ, ਤੁਹਾਡਾ ਮੁੱਢ ਛਤਰੀ ਹੈ, ਇਹ ਤਾਂ ਜਾਤੀ ਇਹਨਾਂ ਲੋਕਾਂ ਨੇ ਬਣਾਈ ਹੈ। ਪਹਿਲਾਂ ਜਾਤੀ ਕਲਪਨਾ ਕਰਕੇ ਬਣਾ ਲਈ ਤੇ ਫਿਰ ਬਿਤਕਰੇ ਬਣਾ ਲਏ, ਤਾਂ ਇੱਥੇ ਸ਼ੀਪੇ ਉਹੀ ਸ਼ਬਦ ਸ਼ੁੱਧ ਰੱਖਿਆ। ਸ਼ੀਪੇ ਕੇ ਜਨਮ ਕਾਹੇ ਕੋ ਆਇਆ, ਕਿਉਂ ਮੈਨੂੰ ਇੱਥੇ ਜਨਮ ਦਿੱਤਾ ਹੈ। ਤੇ ਇਸ ਪ੍ਰਕਾਰ ਫਿਰ ਅਸਥਾਈ ਦੇ ਕੇ ਕਹਿੰਦੇ ਨੇ, ਮੇਰਾ ਸਰੀਰ ਇਹਨਾਂ ਦੇ ਘਰ ਸ਼ੀਮਿਆਂ ਦੇ ਕਿਉਂ ਆਉਣਾ ਕੀਤਾ, ਤਾਂ ਭੇਜਿਆ, ਮੈਂ ਕਿਉਂ ਆਇਆ, ਅਫਸੋਸ ਕਰਦੇ ਨੇ ਆਪਣੇ ਜਨਮ ਤੇ। ਅੱਗੇ ਦੱਸਦੇ ਨੇ ਸਾਈ ਦੇ ਕੇ,
ਲੈ ਕਮਲੀ ਚੱਲਿਓ ਪਲਟਾਏ।
ਜਦੋਂ ਪੰਡਤਾਂ ਨੇ ਭਗਤ ਜੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਭਗਤ ਜੀ ਕਸਨ ਕਰਦੇ ਨੇ ਵੀ ਕੰਬਲੀ ਵਿਚਾਰੀ ਭੂਰੀ ਹੇਠਾਂ ਡਿੱਗ ਪਈ ਸੀ, ਉਹਨੂੰ ਲੈ ਕੰਬਲੀ ਹੱਥ 'ਚ ਫੜ ਲਈ, ਤੁਰ ਪਏ ਪਲਟਾਏ। ਪਲਟਾਏ ਦਾ ਮਤਲਬ ਕੰਬਲੀ ਮੋਢੇ ਦੇ ਉੱਤੇ ਸੁੱਟ ਲਈ, ਹੇਠਾਂ ਤੇ ਚੁੱਕ ਕੇ ਨਾ, ਪਲਟ ਕੇ ਮੋਢੇ ਦੇ ਉੱਤੇ ਸਿੱਟ ਲਈ ਕੰਬਲੀ, ਹੇਠਾਂ ਡਿੱਗੀ ਪਈ ਸੀ। ਜੋ ਫਿਰ ਚੱਲ ਪਏ
ਦਿਹੋਰਾ ਪਾਛਾ ਬੈਠਾ ਜਾਏ,
ਦਿਹੋਰੇ ਮੰਦਰ ਦੇ ਪਿਛਵਾੜੇ ਪਿਛਲੇ ਪਾਸੇ ਜਾ ਕੇ ਨਾਮਦੇਵ ਜੀ ਬੈਠ ਗਏ ਉੱਥੇ। ਉਹ ਸਾਰਾ ਪ੍ਰਸੰਗ ਕਹਿੰਦੇ ਨੇ, ਤੇ ਉੱਥੇ ਬੈਠ ਕਰਕੇ ਜਿਉਂ ਭਜਨ ਕਰਨ ਲੱਗੇ, ਇਹ ਪਰਮਾਤਮਾ ਨੂੰ ਹਾਜ਼ਰ ਸਮਝ ਕੇ ਜਦੋਂ ਇਹ ਵਿਚਾਰਾਂ ਕਰਨ ਲੱਗੇ, ਆਨੰਦ ਮਾਣ ਲੱਗੇ, ਇਹਦੇ ਵਿੱਚ ਫਿਰ
ਜੋ ਜੋ ਨਾਮਾ ਹਰ ਗੁਣ ਉਤਰੇ,
ਉਧਰ ਕਹਿੰਦੇ ਨਾਮਦੇਵ ਜੀ ਜਿਵੇਂ ਜਿਵੇਂ ਪਰਮਾਤਮਾ ਦੇ ਗੁਣਾਂ ਨੂੰ ਉਚਾਰਦੇ ਸੀ, ਜਿਵੇਂ ਜਿਵੇਂ ਪ੍ਰੇਮਾ ਭਗਤੀ ਦੇ ਵਿੱਚ ਆ ਕੇ ਜਸ ਕਰਦੇ ਸੀ ਪਰਮਾਤਮਾ ਦੇ ਗੁਣ ਖੂਬੀਆਂ, ਤੇ ਨਾਮਦੇਵ ਕਹਿੰਦੇ ਜਿਉਂ ਜਿਉਂ ਜਿਵੇਂ ਜਿਵੇਂ ਮੈਂ ਨਾਮਦੇਵ ਨੇ ਪਰਮਾਤਮਾ ਦੇ ਗੁਣ ਉਚਾਰਨ ਕੀਤੇ,
ਭਗਤ ਜਨਾ ਕੋ ਦਿਹੋਰਾ ਫਿਰੇ,
ਕਹਿੰਦੇ ਤਿਵੇਂ ਤਿਵੇਂ ਹੀ ਭਗਤ ਜਨਾ ਕੋ, ਯਾਨੀ ਭਗਤ ਜਨਾ ਦੇ ਵਾਸਤੇ, ਇਹ ਨਹੀਂ ਹੈ ਭਗਤ ਜਨਾ ਕੋ ਉਹ ਜਿਹੜਾ ਬ੍ਰਹਮਣ ਵਾਲਾ ਉਹ ਨਹੀਂ ਗੱਲ, ਭਗਤ ਜਨਾ ਦੇ ਵਾਸਤੇ ਦਿਹੋਰਾ ਮੰਦਰ ਫਿਰੇ ਫਿਰ ਜਾਂਦਾ ਸੀ, ਭਗਤ ਜਨਾ ਕੋ ਦਿਹੋਰਾ ਫਿਰੇ। ਮੇਰੀ ਬੇਨਤੀ ਸੁਣ ਕੇ, ਕਿਉਂਕਿ ਜਿਹੜੇ ਵੀ ਭਗਤ ਹਨ ਉਹਨਾਂ ਦੇ ਵਾਸਤੇ ਰੱਬ ਨੂੰ ਮੰਦਰ ਕਮਾਉਣੇ ਕੋਈ ਔਖੇ ਨੂੰ ਤਾਂ ਸਾਰੇ ਸੰਸਾਰ ਨੂੰ ਕਮਾ ਸਕਦਾ, ਤਿਵੇਂ ਤਿਵੇਂ ਭਗਤ ਜਨਾਂ ਦੇ ਵਾਸਤੇ ਦੂਹਰਾ ਮੰਦਰ ਫਿਰੇ ਫਿਰ ਜਾਂਦਾ ਸੀ। ਭਾਵ ਮੇਰੀ ਬੇਨਤੀ ਸੁਣ ਕੇ ਭਗਵਾਨ ਨੇ ਵੱਡੀਆਂ ਬਾਹਾਂ ਵਾਲਾ ਸਰੂਪ ਧਾਰਨ ਕਰ ਲਿਆ, ਬਹੁਤ ਵੱਡਾ ਵਿਰਾਟ ਰੂਪ ਧਾਰਨ ਕਰ ਲਿਆ। ਜਿੱਥੇ ਮੰਦਰ ਦੇ ਪਿਛਲੇ ਪਾਸੇ ਨਾਮਦੇਵ ਜੀ ਕਹਿੰਦੇ ਮੈਂ ਬੈਠਾ ਸੀ, ਭਗਵਾਨ ਜੀ ਨੇ ਮੰਦਰ ਨੂੰ ਘੁਮਾ ਕੇ ਮੰਦਰ ਦਾ ਮੂੰਹ ਮੇਰੇ ਵੱਲ ਨੂੰ ਕਰ ਦਿੱਤਾ, ਹੰਕਾਰੀ ਪਾਂਡਿਆਂ ਦੇ ਵੱਲ ਪਿੱਠ ਕਰ ਦਿੱਤੀ। ਫੇਰ ਦੀਆ ਦਿਹੋਰਾ ਨਾਮੇ ਕੋ ਪੰਡੀਆਂ ਨੂੰ ਕਹੋ ਪਿਛਵਾਰਲਾ। ਉਹਦੇ ਵਿੱਚ ਹਰ ਰੋਜ਼ ਆਸਾ ਦੀ ਵਾਰ ਦੇ ਵਿੱਚ ਇੱਕ ਵਾਰੀ ਤਾਂ ਕਹਿ ਹੀ ਹੁੰਦੇ ਨੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਤੇ ਇਸ ਪ੍ਰਕਾਰ ਇਹ ਮੰਦਰ ਘੁਮਾ ਦਿੱਤਾ ਹੈ। ਹੁਣ ਜਿਨ੍ਹਾਂ ਦੇ ਖੁਦ ਦੇ ਆਪਣੇ ਦਿਮਾਗ ਘੁੰਮ ਗਏ ਉਹ ਕਹਿੰਦੇ ਨੇ ਵੀ ਮੱਕਾ ਨਹੀਂ ਘੁੰਮਿਆ, ਜਿਹੜੀ ਗੱਲ ਮੁਸਲਮਾਨਾਂ ਨੇ ਕਹਿਣੀ ਸੀ ਵੀ ਉਹਨਾਂ ਦੇ ਧਰਮ ਦੀ ਹਾਨੀ ਸੀ ਇਹਦੇ ਚ, ਉਹ ਗੱਲ ਅੱਜ ਸਾਡੇ ਵਾਲੇ ਕਹਿ ਰਹੇ ਨੇ। ਹੁਣ ਕੀ ਕਹੀਏ ਇਹਨਾਂ ਨੂੰ ਵੀ ਮੁਸਲਮਾਨਾਂ ਦੇ ਪੱਖੀ ਨੇ ਕਿ ਸਿੱਖਾਂ ਦੇ ਪੱਖੀ ਨੇ ਜਿਹੜੇ ਸਿਧਾਂਤਾਂ ਦਾ ਵੀ ਕਤਲ ਕਰਦੇ ਆ। ਜੇ ਨਾਮਦੇਵ ਦਾ ਦਿਹਰਾ ਫਿਰ ਸਕਦਾ ਹੈ ਤਾਂ ਫਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਮੱਕਾ ਕਿਉਂ ਨਹੀਂ ਫਿਰ ਸਕਦਾ। ਫਿਰ ਭਾਈ ਗੁਰਦਾਸ ਜੀ ਦੀ ਫਿਰਿਆ ਮੱਕਾ ਕਲਾ ਦਿਖਾਰੀ, ਉਹ ਕਹਿੰਦੇ ਫਿਰੇ ਦਿਮਾਗ ਜਿਹੜੀ ਤੁਸੀਂ ਕਾਢ ਕੱਢਦੇ ਹੋ ਨਾ ਵੀ ਦਿਮਾਗ ਫਿਰੇ ਸੀ, ਫਿਰ ਕਹਿ ਦਿੰਦੇ। ਮਸਕੀਨ ਜੀ ਕਹਿੰਦੇ ਨੇ ਇੱਕ ਵਾਰੀ, ਚਲੋ ਬਹੁਤ ਸਟੇਜਾਂ ਦੇ ਇਕੱਠੇ ਹੁੰਦੇ ਰਹੇ, ਉਹ ਕਹਿੰਦੇ ਵੀ ਮੈਂ ਖੁਦ ਵੀ ਇਹੀ ਕਹਿੰਦਾ ਰਿਹਾ ਬਹੁਤ ਸਾਲ ਕਿ ਮੱਕਾ ਨਹੀਂ ਫਿਰਿਆ ਦਿਮਾਗ ਫਿਰੇ। ਕਹਿੰਦਾ ਮੈਂ ਪ੍ਰਚਾਰ ਕਰਦਾ ਸੀ। ਕਹਿੰਦਾ ਘਟਨਾ ਐਸੀ ਹੋਈ ਵੀ ਮੈਂ ਹਜ਼ੂਰ ਸਾਹਿਬ ਗਿਆ ਹੋਇਆ ਸੀ, ਨਿਰਮਲ ਸੰਪਰਦਾ ਦੇ ਵਿੱਚੋਂ ਸੰਤ ਬਲਵੰਤ ਸਿੰਘ ਜੀ ਹੋਏ, ਬੜੇ ਵਿਦਵਾਨ ਤੇ ਜਪੀ ਤਪੀ ਬਹੁਤ ਉੱਚ ਕੋਟੀ ਦੇ ਵਿਦਵਾਨ ਵੀ ਸੀ, ਭਗਤੀ ਭਾਵ ਚ ਰੰਗੇ ਹੋਏ ਸੀ। ਮਸਕੀਨ ਜੀ ਨੇ ਉਹਨਾਂ ਦੇ ਕੋਲੋਂ ਕੁਝ ਪੁਸਤਕਾਂ ਪੜ੍ਹੀਆਂ ਸੀ, ਉਹ ਉਹਨਾਂ ਦੇ ਉਸਤਾਦ ਵੀ ਸੀ, ਇਸ ਕਰਕੇ ਉਹ ਵਿਦਿਆਰਥੀ ਵਾਲਾ ਨਾਮ ਹੀ ਲੈਂਦੇ ਸੀ ਮਸਕੀਨ ਜੀ ਦਾ ਜਦੋਂ ਪੜ੍ਹਦਾ ਸੀ। ਉਹ ਕਹਿੰਦਾ ਵੀ ਮੈਂ ਖੜਾ ਤੇ ਮੈਨੂੰ ਵੇਖ ਕੇ ਕਹਿੰਦੇ ਉਹ ਮਸਕੀਨੀਆਂ, ਇਹ ਨਾਂ ਉਹਨਾਂ ਦਾ ਪਿਆਰ ਦਾ ਸੀ। ਕਹਿੰਦੇ ਮੈਂ ਕਿਹਾ ਹਾਂ ਜੀ। ਕਹਿੰਦੇ ਬੈਠ ਗੱਡੀ 'ਚ। ਕਹਿੰਦੇ ਜੀ ਸਤਿਵਚਨ, ਕਹਿੰਦੇ ਮੈਂ ਗੱਡੀ 'ਚ ਬੈਠ ਗਈ। ਕਹਿੰਦੇ ਮੈਨੂੰ ਗੱਡੀ 'ਚ ਬਿਠਾ ਕੇ, ਮੈਂ ਨਹੀਂ ਪੁੱਛਿਆ ਕਿੱਥੇ ਲੈ ਕੇ ਚੱਲੇ, ਉਹਨਾਂ ਨੇ ਦੱਸਿਆ ਤੈਨੂੰ ਕਿੱਥੇ ਲੈ ਕੇ ਚੱਲੇ। ਕਹਿੰਦੇ ਜੀ ਉੱਥੋਂ ਔਂਡਾ ਸ਼ਹਿਰ ਦੇ ਵਿੱਚ ਚਲੇ ਗਏ ਜਿੱਥੇ ਇਹ ਨਾਗਨਾਥ ਮੰਦਰ ਹੈ, ਜਾ ਕੇ ਕਹਿੰਦੇ ਮੇਰੀ ਬਾਂਹ ਫੜ ਕੇ ਮੈਨੂੰ ਮੰਦਰ ਦੇ ਜਿਹੜਾ ਹੁਣ ਇਸ ਵੇਲੇ ਤੇ ਮੰਦਰ ਜਿਹੜਾ ਉਹਦਾ ਮੂੰਹ ਹੈ ਪੱਛਮ ਵੱਲ ਨੂੰ, ਹਿੰਦੂਆਂ ਦਾ ਕੋਈ ਮੰਦਰ ਐਸਾ ਨਹੀਂ ਜਿਹੜੇ ਪੱਛਮ ਵੱਲ ਨੂੰ ਮੂੰਹ ਹੈ। ਕਹਿੰਦੇ ਵੀ ਇੱਕ ਗੱਲ ਤਾਂ ਤੈਨੂੰ ਇਹ ਪੁੱਛਦਾ ਵੀ ਹਿੰਦੂ ਧਰਮ ਦੀ ਮਰਿਆਦਾ ਤੋਂ ਉਲਟੇ ਦਾ ਮੂੰਹ ਪੱਛਮ ਵੱਲ ਕਿਉਂ ਹੈ? ਮੁਸਲਮਾਨਾਂ ਦੇ ਜਾਂ ਮਸੀਤਾਂ ਦਾ ਤਾਂ ਹੋਵੇ, ਇੱਧਰ ਨੂੰ ਨਵਾਜ਼ ਪੜ੍ਹਦੇ ਨੇ ਉੱਧਰ ਨੂੰ, ਇਹ ਦੱਸ ਕਿਉਂ ਹੈ? ਕਹਿੰਦਾ ਜੀ ਮੈਨੂੰ ਪਤਾ ਨਹੀਂ। ਕਹਿੰਦੇ ਚੱਲ ਦੂਸਰੀ ਗੱਲ, ਇਹ ਮੰਦਰ ਦੇ ਪਿਛਲੇ ਪਾਸੇ ਉਸ ਵੇਲੇ ਦੀ ਚਰਨ ਕੁੰਡ ਬਣੀ ਹੋਈ ਹੈ, ਉਸੇ ਮਟੀਰੀਅਲ ਦੀ ਬਣੀ ਹੋਈ ਹੈ ਜਿਹਦਾ ਮੰਦਰ ਬਣਿਆ ਹੋਇਆ। ਕਹਿੰਦੇ ਦੱਸ ਵੀ ਚਰਨ ਕੁੰਡ ਮੰਦਰ ਦੇ ਮੂਹਰੇ ਹੁੰਦੀ ਹੈ ਕਿ ਪਿੱਛੇ ਹੁੰਦੀ ਹੈ? ਕਹਿੰਦੇ ਜੀ ਮੂਹਰੇ ਹੁੰਦੀ ਹੈ। ਕਹਿੰਦੇ ਇਹ ਚਰਨ ਕੁੰਡ ਤਾਂ ਉਸੇ ਤਰ੍ਹਾਂ ਉਹੀ ਕਾਇਮ ਹੈ, ਮੰਦਰ ਜਦੋਂ ਘੁਮਾਇਆ ਭਗਵਾਨ ਜੀ ਨੇ ਚਰਨ ਕੁੰਡ ਨਹੀਂ ਘੁਮਾਈ, ਮੰਦਰ ਇਕੱਲਾ ਘੁਮਾਇਆ, ਫੜ ਕੇ ਮੂੰਹ ਇੱਧਰ ਨੂੰ ਕੀਤਾ। ਦੱਸ ਇਹ ਜਿਹੜੀ ਹੈ ਚਰਨ ਕੁੰਡ ਤੈਂ ਬਣਾਈ ਹੈ ਕਿ ਮੈਂ ਬਣਾਈ ਹੈ? ਕਹਿੰਦੇ ਮੈਂ ਉਸ ਵੇਲੇ ਸੰਤਾਂ ਅੱਗੇ ਹੱਥ ਜੋੜ ਕੇ ਕਿਹਾ ਮਹਾਂਪੁਰਸ਼ੋ ਮੈਂ ਗਲਤੀ ਕੀਤੀ ਕਿਸੇ ਦੇ ਕਹਿਣ ਸੁਣਨ ਤੋਂ, ਪਰ ਮੈਂ ਅੱਜ ਤੋਂ ਬਾਅਦ ਆਪਣੇ ਪ੍ਰਚਾਰ ਵਿੱਚ ਇਹੀ ਕਹਾਂਗਾ ਵੀ ਗੁਰੂ ਨਾਨਕ ਦੇ ਚਰਨਾਂ ਨਾਲ ਮੱਕਾ ਘੁੰਮਿਆ। ਉਹਨਾਂ ਨੇ ਸਾਬਤ ਕੀਤਾ ਵੀ ਦਿਸ ਇਹ ਜੇ ਮੰਦਰ ਘੁੰਮ ਸਕਦਾ ਮੱਕਾ ਕਿਵੇਂ ਨਹੀਂ ਘੁੰਮ ਸਕਦਾ। ਸੋ ਇਸ ਤਰ੍ਹਾਂ ਆਪਣੀ ਗਲਤੀ ਜਿਹਨੂੰ ਭੁਲੇਖਾ ਹੋਵੇ, ਔਰ ਇਹ ਪੁਰਾਣੀਆਂ ਲਿਖਤਾਂ ਜਿਹੜੀਆਂ ਨੇ, ਦੋ ਪੁਸਤਕਾਂ ਅਰਬੀ ਦੀਆਂ, ਮੈਂ ਕੋਸ਼ਿਸ਼ ਬੜੀ ਕੀਤੀ ਵੀ ਉਹ ਪੁਸਤਕਾਂ ਮਿਲ ਜਾਣ, ਪਹੁੰਚ ਉੱਥੇ ਕੀਤੀ, ਮੱਕੇ ਦੀ ਲਾਇਬ੍ਰੇਰੀ ਤੱਕ ਕੀਤੀ, ਪਰ ਪੁਸਤਕਾਂ ਗੁੰਮਣ ਦੋਨੇ ਦੀਆਂ ਦੋਨਾਂ। ਉਹ ਅਰਬੀ ਦੀਆਂ ਪੁਸਤਕਾਂ ਉਹਦੇ ਵਿੱਚ ਲਿਖਿਆ ਹੋਇਆ ਹੈ, ਇਹ ਜਿਹੜੇ ਵਿਦਵਾਨ ਨੇ ਪੜ੍ਹਿਆ ਸੀ, ਮੱਕੇ ਦੇ ਵਿੱਚ ਗਿਆ ਸੀ ਪੁੱਤਰ ਦੇ ਸਮੇਤ, ਉਹਦਾ ਪੁੱਤਰ ਵੀ ਪ੍ਰੋਫੈਸਰ ਸੀ, ਆਪ ਵੀ ਬਹੁਤ ਪੜ੍ਹਿਆ ਲਿਖਿਆ ਸੀ ਹਿੰਦੁਸਤਾਨ ਦਾ, ਬੰਬੇ ਸਾਈਡ ਦਾ ਸੀ। ਉੱਥੇ ਜਾ ਕੇ ਜਦੋਂ ਉਹਨੇ ਸਾਰੀਆਂ ਉਹ ਪੁਸਤਕਾਂ ਦੋਨੇ ਪੜ੍ਹੀਆਂ, ਇੱਕ ਤਾਂ ਸੀ ਫੱਕਰ ਬਾਬਾ ਨਾਨਕ ਪੁਸਤਕ ਦਾ, ਦੂਸਰੀ ਦਾ ਮੈਨੂੰ ਥੋੜ੍ਹਾ ਜਿਹਾ ਨਾਂ ਇਸ ਵੇਲੇ ਵਿਸਰਿਆ ਹੈ। ਅਤੇ ਉਹ ਪੁਸਤਕ ਦੇ ਵਿੱਚ ਜਦੋਂ ਉਹਨੇ ਉਹ ਲਾਇਬ੍ਰੇਰੀ 'ਚ ਪੜ੍ਹਦਾ ਰਿਹਾ ਤੇ ਪੜ੍ਹਦੇ ਪੜ੍ਹਦੇ ਨੇ ਉਹਨੇ ਫਿਰ ਵਿੱਚੋਂ ਸਾਖੀਆਂ ਨੋਟ ਕੀਤੀਆਂ ਜਿਹੜੀਆਂ ਅਰਬ ਦੇ ਵਿੱਚ ਸਾਡੀਆਂ ਜਨਮ ਸਾਖੀਆਂ 'ਚ ਨਹੀਂ, ਨਾਨਕ ਪ੍ਰਕਾਸ਼ 'ਚ ਨਹੀਂ, ਇਸਲਾਮ ਦੀਆਂ ਪੁਸਤਕਾਂ 'ਚ। ਉਹ ਪੜ੍ਹ ਕੇ ਫਿਰ ਉਹਦਾ ਜਿਹੜਾ ਪੁੱਤਰ ਸੀ ਤੇ ਉਹਨੇ ਫੈਸਲਾ ਕਰ ਲਿਆ ਤੇ ਕਹਿਣ ਲੱਗਾ, ਪਿਤਾ ਜੀ ਵੀ ਜੇ ਮੱਕੇ ਦੇ ਅੰਦਰ ਆ ਕੇ ਜਿੱਥੇ ਗੁਰੂ ਨਾਨਕ ਦੀ ਖੜਾਮ ਦੀ ਪੂਜਾ ਹੋ ਰਹੀ ਇੱਥੇ ਬਰਿਆਂ ਤੱਕ ਹੁੰਦੀ ਰਹੀ, ਕਹਿੰਦੇ ਫਿਰ ਮੱਕੇ ਵਿੱਚ ਆ ਕੇ ਗੁਰੂ ਨਾਨਕ ਦੇ ਚਰਨਾਂ ਦੀਆਂ ਖੜਾਮਾਂ ਪੂਜਣੀਆਂ ਤੇ ਉੱਥੇ ਹਿੰਦੁਸਤਾਨ 'ਚ ਨਹੀਂ ਪੂਜ ਸਕਦੇ? ਜਿਨ੍ਹਾਂ ਦੇ ਚਰਨਾਂ ਨਾਲ ਮੱਕਾ ਘੁੰਮ ਗਿਆ ਇਸਲਾਮ ਦੀ ਪੁਸਤਕ ਕਹਿੰਦੀ ਹੈ, ਔਰ ਉਸ ਵੇਲੇ ਚਸ਼ਮਦੀਦ ਗਵਾਹ ਜਿਹੜਾ ਹੈ ਮੁਸਲਮਾਨ ਹੈ ਜਿਹੜਾ ਲਿਖਦਾ ਹੈ ਉਹ ਕਿਸੇ ਸਿੱਖ ਦੀ ਤਾਂ ਲਿਖੀ ਨਹੀਂ ਹੋਈ। ਉਹ ਕਹਿਣ ਲੱਗਿਆ ਵੀ ਸਭ ਤੋਂ ਸ਼੍ਰੋਮਣ ਧਰਮ ਹੈ ਸਿੱਖ ਧਰਮ ਹੈ। ਉਹਨੇ ਸਾਧ ਸਿੰਘ ਜੀ ਅੰਮ੍ਰਿਤ ਛਕ ਲਿਆ, ਸਿੰਘ ਸਜ ਗਿਆ ਤੇ ਸਿੰਘ ਸਜ ਕੇ ਪ੍ਰਚਾਰ ਕਰਦਾ ਰਿਹਾ ਤੇ ਇੱਥੇ ਪਟਿਆਲੇ ਉਹਨੇ ਪ੍ਰਚਾਰ ਕੀਤਾ। ਗੋਰਾ ਸ਼ੋਹ ਦਾ ਰੰਗ ਸੀ ਦੇਖਣ ਵਾਲੇ ਦੱਸਦੇ ਹੈ। ਫਿਰ ਉਸਨੇ ਕਿਤਾਬਚਾ ਤਿਆਰ ਕੀਤਾ ਤੇ ਉਹ ਕਿਤਾਬਚੇ ਦੇ ਵਿੱਚ ਉਹਨੇ ਜੋ ਉੱਥੋਂ ਸਾਖੀਆਂ ਲਿਆਂਦੇ ਸੀ ਉਹ ਛਪੀਆਂ ਵੱਡੇ ਪੱਧਰ ਤੇ, ਉਹਨਾਂ ਦੇ ਵਿੱਚ ਸਾਰਾ ਇਹ ਵੇਰਵਾ ਦਿੱਤਾ ਹੈ। ਇਸ ਕਰਕੇ ਵੀ ਉਹਦੇ 'ਚ ਵੀ ਲਿਖਿਆ ਵੀ ਮੱਕਾ ਘੁੰਮਿਆ ਸੀ, ਕਹਿਣ ਤੋਂ ਭਾਵ ਭਾਈ ਗੁਰਦਾਸ ਫਿਰਿਆ ਮੱਕਾ ਕਲਾ ਦਿਖਾਰੀ, ਇਉਂ ਫੇਰ ਦੀਆਂ ਦੋਹਰਾ ਨਾਮੇ ਕਹੋ ਪੰਡੀਆਂ ਨੂੰ ਕੋਪ ਇਸ ਬਾਰਲਾ, ਪਰਮਾਤਮਾ ਕੀ ਨਹੀਂ ਕਰ ਸਕਦਾ। ਕਹਿੰਦੇ ਜਿਸ ਵੇਲੇ ਲੰਮੀਆਂ ਬਾਹਾਂ ਧਾਰ ਕੇ ਸਰੋਂ ਦੇ ਘੁਮਾਇਆ ਨਾ ਮੰਦਰ, ਕਹਿੰਦੇ ਉਹ ਕਮਾਉਣ ਦੇ ਨਾਲ ਇੱਕ ਮੰਜ਼ਿਲ ਧਰਤੀ 'ਚ ਧੱਸ ਗਈ, ਜਾਣ ਕੇ ਪਰਮਾਤਮਾ ਨੇ ਦੱਸਣ ਵਾਸਤੇ ਹੁਣ ਜਾਓ ਇੱਕ ਮੰਜ਼ਿਲ ਧਰਤੀ ਦੇ ਵਿੱਚ ਮਿਲੇਗੀ ਤੁਹਾਨੂੰ। ਤੇ ਮੰਦਰ ਨੂੰ ਕੋਈ ਤਰੇੜ ਨਹੀਂ ਆਉਣ ਦਿੱਤੀ, ਨਾਮ ਦੇ ਵੱਲ ਮੂੰਹ ਕਿਤੇ ਕਹਿੰਦੇ ਲੈ ਦਰਸ਼ਨ ਕਰ ਲੈ ਤੂੰ, ਮੈਂ ਤਾਂ ਸਰਵ ਵਿਆਪਕ ਹਾਂ। ਪੰਡੇ ਪੈਰੀਂ ਪਏ। ਫਿਰ ਤਿੰਨ ਦਿਨ ਨਾਮਦੇਵ ਦੀ ਉੱਥੇ ਬਹੁਤ ਵੱਡਾ ਜੋੜ ਮੇਲਾ ਸੀ ਤੇ ਉਹ ਚੱਕੀ ਵੀ ਉਸੇ ਤਰ੍ਹਾਂ ਪਈ ਹੈ, ਤਿੰਨ ਦਿਨ ਦਾਣੇ ਉਹਦੇ 'ਚ ਪਾਏ ਗਏ ਨੇ ਤੇ ਬਲਦਾਂ ਦੇ ਨਾਲ ਚੱਲਣ ਵਾਲੀ ਚੱਕੀ ਸੀ, ਆਪਣੇ ਆਪ ਚੱਕੀ ਚੱਲੀ ਨਾਮਦੇਵ ਦੀ। ਉਹ ਚੱਕੀ ਵਾਲਾ ਸਥਾਨ ਵੀ ਉੱਥੇ ਬਣਿਆ ਹੋਇਆ ਸਾਈਡ ਦੇ ਉੱਤੇ। ਇਸ ਕਰਕੇ ਇਹ ਨਾਮਦੇਵ ਜੀ ਦੀ ਵਾਰਤਾ ਜਿਹੜੀ ਉਹਨਾਂ ਨੇ ਹੱਡ ਬੀਤੀ ਸੁਣਾਈ ਹੈ ਤੇ ਅੱਗੇ ਹੁਣ ਫਰਮਾਨ ਕਰਦੇ ਨੇ, ਸੁਣੋ ਜੀ।
ਪੈਰੋ ਨਾਮ ਦੇਓ ਜੀਓ ਘਰ ਦੂਜਾ।
ਪੈਰੋਂ ਰਾਗ ਦੇ ਅੰਦਰ ਨਾਮਦੇਵ ਜੀ ਦੂਸਰੇ ਸੁਰਤਾਲ ਵਿੱਚ ਉਚਾਰਨ ਕਰਦੇ ਹਨ ਜੀ ਅੱਗੇ ਸ਼ਬਦ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਕਹਿ ਸਤਨਾਸ ਤੋਂ ਰਹਿਤ ਹੈ ਗੁਰਚੇਤਨ ਪ੍ਰਸਾਦ ਅਨੰਦ ਸੂ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸੰਸਾਰ ਦੀਆਂ ਅਨੇਕਾਂ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਪਰਮਾਤਮਾ ਦਾ ਪ੍ਰੇਮ ਪ੍ਰਗਟ ਕਰਦੇ ਹੋਏ ਇਹ ਉਪਦੇਸ਼ ਹੁਣ ਅੱਗੇ ਬਖਸ਼ਦੇ ਹਨ ਜੀ।
ਜੈਸੇ ਭੁੱਖੇ ਪ੍ਰੀਤ ਅਨਾਜ।
ਜੈਸੇ ਜਿਸ ਪ੍ਰਕਾਰ ਭੁੱਖੇ ਮਨੁੱਖ ਦੀ ਅਨਾਜ ਅੰਨ ਦੇ ਨਾਲ ਖਾਣ ਦੇ ਨਾਲ ਪਦਾਰਥਾਂ ਦੇ ਖਾਣ ਦੇ ਵਿੱਚ ਪ੍ਰੀਤੀ ਹੁੰਦੀ ਹੈ ਕਿਉਂਕਿ ਭੁੱਖ ਲੱਗੀ ਹੈ। ਤੇ ਅੱਗੇ ਹੋਰ ਉਦਾਹਰਨਾਂ ਦਿੰਦੇ ਨੇ,
ਤ੍ਰਿਖਾਵੰਤ ਜਲ ਸੇਤੀ ਕਾਜ।
ਤ੍ਰਿਖਾਵੰਤ ਪਿਆਸੇ ਮਨੁੱਖ ਨੂੰ ਜਲ ਨਾਮੇ ਪਾਣੀ ਦਾ ਪਾਣੀ ਦੇ ਸੇਤੀ ਨਾਲ ਕਾਜ ਕੰਮ ਹੁੰਦਾ ਹੈ ਕਿਉਂਕਿ ਪਿਆਸ ਲੱਗੀ ਹੈ ਉਹਨੂੰ। ਜੇ ਕੀ ਹੈ ਰੋਟੀ ਖਾ ਲਿਆ ਕਹਿੰਦਾ ਰੋਟੀ ਨਹੀਂ ਪਿਆਸ ਲੱਗੀ ਹੈ ਪਾਣੀ ਪੀਣਾ। ਤੇ ਜੇ ਭੁੱਖ ਵਾਲੇ ਨੂੰ ਕਹੀਏ ਤੂੰ ਪਾਣੀ ਪੀ ਲਾ ਉਹ ਕਹਿੰਦਾ ਰੋਟੀ ਦੀ ਭੁੱਖ ਲੱਗੀ ਹੈ ਪਿਆਸ ਨਹੀਂ ਲੱਗੀ ਮੈਨੂੰ, ਜਿਹੜੀ ਚੀਜ਼ ਦੀ ਲੋੜ ਹੈ। ਕਹਿੰਦੇ ਦੋ ਪ੍ਰਮਾਣ ਦੇ ਕੇ ਕਹਿੰਦੇ ਹਨ,
ਜੈਸੀ ਮੂੜ ਕੁਟੰਬ ਪਰਾਇਣ।
ਤੀਸਰਾ ਪ੍ਰਮਾਣ ਦਿੱਤਾ ਜਿਵੇਂ ਮੂੜ ਨਾਮ ਮੂਰਖ ਦਾ ਉਹ ਆਪਣੇ ਕੁਟੰਬ ਪਰਿਵਾਰ ਦੇ ਨਾਲ ਪਾਲਣ ਪੋਸ਼ਣ ਉਹਦੇ ਪ੍ਰਣ ਤਤਪਰ ਰਹਿਣ ਦੀ ਪ੍ਰੀਤੀ ਹੈ, ਪਰਿਵਾਰ ਦੇ ਪ੍ਰਣ ਆਸਰੇ ਰਹਿਣ ਦੀ ਪ੍ਰੀਤੀ ਹੈ। ਇਸ ਪ੍ਰਕਾਰ ਇਹ ਤਿੰਨ ਜਿਹੜੀਆਂ ਪ੍ਰਮਾਣ ਦੇ ਕੇ ਹੁਣ ਆਪਣੀ ਗੱਲ ਸਿੱਧ ਕਰਦੇ ਨੇ।
ਐਸੀ ਨਾਮੇ ਪ੍ਰੀਤ ਨਾਰਾਇਣ।
ਨਾਮਦੇਵ ਜੀ ਕਥਨ ਕਰਦੇ ਨੇ ਇਹੋ ਜੀ ਮੇਰੀ ਪ੍ਰੀਤੀ ਨਾਰਾਇਣ ਪਰਮਾਤਮਾ ਦੇ ਨਾਲ ਲੱਗੀ ਹੋਈ ਹੈ।
ਨਾਮੇ ਪ੍ਰੀਤ ਨਾਰਾਇਣ ਲਾਗੇ।
ਇਹ ਵੀ ਭਾਈ ਸੰਥਿਆ ਪਕਾਉਣ ਵੇਲੇ ਖਿਆਲ ਰੱਖਣਾ, ਪਹਿਲੇ ਨਾਰਾਇਣ ਦੇ ਨਾਲ ਨੰਨੇ ਨੂੰ ਕੰਨਾ ਨਹੀਂ ਹੈ ਤੇ ਦੂਸਰੇ ਨਾਰਾਇਣ ਦੇ ਨਾਲ ਨੰਨੇ ਨੂੰ ਕੰਨਾ ਲੱਗਿਆ ਹੋਵੇ। ਜਿੱਥੇ ਨੰਨੇ ਨੂੰ ਕੰਨਾ ਉੱਥੇ ਨਾਰਾਇਣ ਕਹਿਣਾ, ਜਿੱਥੇ ਨੰਨੇ ਨੂੰ ਕੰਨਾ ਨਹੀਂ ਉੱਥੇ ਨਾਰਾਇਣ ਕਹਿਣਾ। ਤੇ ਨਾਮੇ ਪ੍ਰੀਤ ਨਾਰਾਇਣ ਲੱਗੀ। ਨਾਮਦੇਵ ਜੀ ਕਥਨ ਕਰਦੇ ਨੇ ਮੇਰੀ ਪ੍ਰੀਤੀ ਨਾਰਾਇਣ ਨਰਾਂ ਨਰਾਂ ਦੀ ਆਇਣ ਜੀ ਦਾ ਘਰ ਹੈ, ਪ੍ਰਤਕ ਜੋਤ ਰੂਪ ਹੋ ਕਰਕੇ ਨਾ ਜਮਾ ਰਹਿਣ ਅਵਿਦਿਆ ਰੂਪੀ ਰਹਿਣ ਰਾਤ ਨਹੀਂ ਹੈ ਨਾ, ਜਿਸ ਦੇ ਵਿੱਚ ਮੇਰੀ ਪ੍ਰੀਤੀ ਉਹਦੇ ਨਾਲ ਲੱਗੀ ਰਹੀ। ਇਉਂ ਲੱਗੀ ਹੈ ਜਿਵੇਂ ਉੱਪਰ ਜਿਹੜੀਆਂ ਪ੍ਰੀਤੀਆਂ ਨੇ ਉਹਨਾਂ ਦੀ ਤਰ੍ਹਾਂ ਮੇਰੀ ਪ੍ਰੀਤੀ ਨਾਰਾਇਣ ਨਾਲ ਲੱਗੀ ਹੈ, ਪਰਮਾਤਮਾ ਦੇ ਨਾਲ, ਵਾਹਿਗੁਰੂ ਦੇ ਨਾਲ।
ਸਹਿਜ ਸੁਭਾਅ ਭਇਓ ਬੈਰਾਗੀ,
ਜਿਸ ਕਰਕੇ ਸਹਿਜ ਸੁਭਾਅ ਸੁਤੇ ਸਿੱਧ ਹੀ ਮੇਰੀ ਪ੍ਰੀਤੀ ਜਾਂ ਸੁਤੇ ਸਿੱਧੀ ਮੇਰਾ ਮਨ ਬੈਰਾਗ ਦੇ ਸਹਿਤ ਪਇਓ ਹੋ ਗਿਆ, ਮਨ ਦੇ ਵਿੱਚ ਬੈਰਾਗ ਪ੍ਰਾਪਤ ਹੋ ਗਿਆ, ਮਨ ਬੈਰਾਗ ਪਿਆ ਤੇ ਇਸ ਪ੍ਰਕਾਰ ਬੈਰਾਗ ਹੋਇਆ ਹੈ। ਅੱਗੇ ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਜੈਸੀ ਪਰ ਪੁਰਖਾ ਰਤ ਨਾਰੀ।
ਹੇ ਭਾਈ, ਜੈਸੀ ਜਿਸ ਪ੍ਰਕਾਰ ਵਿਭਚਾਰਨ ਜਿਹੜੀ ਨਾਰੀ ਹੈ, ਔਰਤ ਦੂਸਰੇ ਮਰਦਾਂ ਦੇ ਨਾਲ ਮੰਦੀ ਵਾਸਨਾ ਦੀ ਤ੍ਰਿਪਤੀ ਲਈ ਵਿਭਚਾਰ ਕਰਦੀ ਹੈ, ਉਹ ਭੋਗਾਂ ਦੇ ਕਾਰਨ ਪਰ ਪਰਾਏ ਪੁਰਖਾਂ ਪੁਰਸ਼ਾਂ ਦੇ ਨਰਤ ਪ੍ਰੀਤੀ ਹੁੰਦੀ ਹੈ, ਜਿਵੇਂ ਉਸ ਦੇ
ਲੋਭੀ ਨਰ ਧਨ ਕਾ ਹਿਤਕਾਰੀ।
ਲੋਭੀ ਲਾਲਚੀ ਨਰ ਮਨੁੱਖ ਧਨ ਦਾ ਹਿਤਕਾਰੀ ਪ੍ਰੇਮੀ ਹੁੰਦਾ, ਉਹਨੂੰ ਧਨ ਚਾਹੀਦਾ ਹੈ।
ਕਾਮੀ ਪੁਰਖ ਕਾਮਨੀ ਪਿਆਰੀ।
ਕਾਮੀ ਪੁਰਸ਼ ਹੈ ਜਿਹੜਾ, ਉਹਨੂੰ ਕਾਮ ਦੇ ਅਧੀਨ ਹੋਏ ਪੁਰਖ ਨੂੰ ਕਾਮਨੀ ਇਸਤਰੀ ਪਿਆਰੀ ਲੱਗਦੀ ਹੈ।
ਐਸੀ ਨਾਮੇ ਪ੍ਰੀਤ ਮੁਰਾਰੀ।
ਉਦਾਹਰਣਾਂ ਦਿੱਤੀਆਂ ਤੇ ਹੁਣ ਉਦਾਹਰਣਾਂ ਦੇ ਕੇ ਕਹਿੰਦੇ ਇਹੋ ਜੀ, ਨਾਮਦੇਵ ਜੀ ਕਹਿੰਦੇ ਮੁਰਾਰੀ ਮੁਰਦੈਤ ਨੂੰ ਮਾਰਨ ਵਾਲੇ ਸਰਗੁਣ ਸਰੂਪ ਧਾਰਨ ਕਰਕੇ ਉਹ ਪਰਮਾਤਮਾ ਦੇ ਨਾਲ ਮੇਰੀ ਪ੍ਰੀਤੀ ਲੱਗੀ ਹੋਈ ਹੈ। ਪ੍ਰਮਾਣ ਦੇਣ ਵੇਲੇ ਉਹ ਚੋਣ ਕੀਤੀ ਹੈ ਵੀ ਜਿਹਦੇ ਨਾਲ ਤੇ ਇਹਨਾਂ ਪ੍ਰੀਤੀਆਂ ਦੇ ਵਿੱਚ ਮਨੁੱਖ ਖੱਚਤ ਹੋ ਜਾਂਦੇ। ਕਾਮੀ ਪੁਰਸ਼ ਭਾਵੇਂ ਬਦਨਾਮੀ ਹੋਈ ਜਾਵੇ, ਆਪਣਾ ਰਸਤਾ ਨਹੀਂ ਬਦਲਦਾ। ਇਸੇ ਤਰ੍ਹਾਂ ਕਹਿੰਦਾ ਮੈਂ ਵੀ ਆਪਣੇ ਭਗਤੀ ਦਾ ਰਸਤਾ ਨਹੀਂ ਬਦਲਣ ਵਾਲਾ, ਭਾਵੇਂ ਕੋਈ ਨਿੰਦਾ ਕਰੇ ਕੁਛ ਕਰੇ। ਅੱਗੇ ਦੱਸਦੇ ਹਨ,
ਸਾਈ ਪ੍ਰੀਤ ਜੇ ਆਪੇ ਲਾਏ।
ਉਹੀ ਅਸਲ ਪ੍ਰੀਤੀ ਹੈ ਜਿਹੜੀ ਪਰਮਾਤਮਾ ਨੇ ਆਪੇ ਆਪ ਹੀ ਆਪਣੇ ਨਾਲ ਲਾਏ। ਵਾਹਿਗੁਰੂ ਲਾਉਣਾ ਕਰਦਾ, ਅਸਲੀ ਉਹੀ ਪ੍ਰੀਤੀ ਹੈ। ਉਹੀ ਪ੍ਰਭੂ ਨਾਲ ਪ੍ਰੀਤੀ ਲਾਉਂਦਾ ਜਿਸ ਦੀ ਪ੍ਰਭੂ ਆਪ ਆਪਣੇ ਨਾਲ ਪ੍ਰੀਤੀ ਲਗਾਉਣਾ ਕਰਦਾ ਹੈ।
ਗੁਰ ਪ੍ਰਸਾਦੀ ਦੁਬਦਾ ਜਾਏ।
ਗੁਰੂ ਦੀ ਪ੍ਰਸਾਦੀ ਕਿਰਪਾ ਦੁਆਰਾ ਮਨੁੱਖ ਦੇ ਅੰਦਰੋਂ ਦੁਬਦਾ ਦਵੈਤ ਭ੍ਰਾਂਤੀ ਜਿਹੜੀ ਅਦਵੈਤ ਦੀ ਚਲੀ ਜਾਏ ਜਾਂਦੀ ਹੈ।
ਕਬਹੂ ਨਾ ਟੂਟਸ ਰਹਿਆ ਸਮਾਏ।
ਐਸੀ ਪ੍ਰੀਤੀ ਕਦੇ ਵੀ ਤੁਸ ਟੁੱਟਦੀ ਨਹੀਂ। ਐਸੀ ਪ੍ਰੀਤੀ ਲਾਉਣ ਵਾਲਾ ਮਨੁੱਖ ਉਸ ਪ੍ਰਭੂ ਦੇ ਪ੍ਰੇਮ ਰੂਪ ਦੇ ਵਿੱਚ ਸਮਾਏ ਲੀਨ ਹੋਇਆ ਰਹਿੰਦਾ ਹੈ।
ਨਾਮੇ ਚਿੱਤ ਲਾਇਆ ਸੱਚ ਨਾਏ।
ਨਾਮਦੇਵ ਜੀ ਕਸਮ ਕਰਦੇ, ਮੈਂ ਸੱਚ ਸਰੂਪ ਪਰਮਾਤਮਾ ਦੇ ਨਾਏ ਨਾਮ ਦੇ ਵਿੱਚ ਆਪਣੇ ਚਿੱਤ ਨੂੰ ਲਾਇਆ, ਲਾਉਣਾ ਜਾਣੀ ਜੋੜਨਾ ਕੀਤਾ ਹੈ।
ਜੈਸੀ ਪ੍ਰੀਤ ਬਾਰਿਕ ਅਰਮਾਤਾ।
ਫਿਰ ਪ੍ਰੀਤੀਆਂ ਦੇ ਵਿੱਚ ਕੈਸੀਆਂ ਕੈਸੀਆਂ ਪ੍ਰੀਤੀਆਂ ਦਿੱਤੀਆਂ ਕਹਿੰਦੇ, ਜਿਸ ਤਰ੍ਹਾਂ ਤੇ ਦੁਬਾਰੇ ਬੋਲੇ ਇੱਕ ਵਾਰੀ,
ਜੈਸੀ ਪ੍ਰੀਤ ਬਾਰਿਕ ਅਰਮਾਤਾ।
ਭਾਈ, ਜੈਸੇ ਜਿਹੋ ਜੀ ਪ੍ਰੀਤੀ ਬਾਰਕ ਛੋਟੇ ਬੱਚੇ ਔਰ ਮਾਤਾ ਮਾਂ ਦੀ ਹੁੰਦੀ ਹੈ, ਤੇ ਮਾਂ ਦੀ ਬੱਚੇ ਨਾਲ ਅਤੇ ਬੱਚੇ ਦੀ ਮਾਂ ਨਾਲ ਪ੍ਰੀਤੀ ਹੁੰਦੀ ਹੈ, ਦੋਨਾਂ ਦੀ ਪ੍ਰੀਤੀ ਹੈ। ਕਹਿੰਦੇ ਇਸੇ ਪ੍ਰਕਾਰ ਹੀ ਜਿਵੇਂ ਮਾਂ ਦੀ ਬੱਚੇ ਨਾਲ ਬੱਚੇ ਦੀ ਮਾਂ ਦੇ ਨਾਲ ਦੋਨਾਂ ਦੀ ਪ੍ਰੀਤੀ ਹੈ, ਉਸੇ ਤਰ੍ਹਾਂ ਹੀ
ਐਸਾ ਹਰ ਸੇਤੀ ਮਨ ਰਾਤਾ।
ਅਜਿਹਾ ਪ੍ਰੇਮ ਕਰਕੇ ਹਰ ਪਰਮਾਤਮਾ ਦੇ ਨਾਲ ਮੇਰਾ ਮਨ ਹਿਰਦਾ ਰਾਤਾ ਰੰਗਿਆ ਤਦਾਕਾਰ ਹੋਇਆ ਹੈ ਜੀ।
ਪ੍ਰਣਵੈ ਨਾਮ ਦੇਉ ਲਾਗੀ ਪ੍ਰੀਤ।
ਤੇ ਹੁਣ ਕਥਨ ਕਰਦੇ ਨੇ ਅੱਗੇ, ਬੇਨਤੀ ਪੂਰਵਕ ਉਚਾਰਨ ਕਰਦੇ ਨੇ ਤੇ ਕਹਿੰਦੇ ਪ੍ਰਣਵੈ ਨਾਮ ਦੇਉ ਲਾਗੀ ਪ੍ਰੀਤ। ਭਗਤ ਜੀ ਬੇਨਤੀ ਪੂਰਵਕ ਉਚਾਰਨ ਕਰਦੇ ਕਹਿੰਦੇ ਮੇਰੀ ਪਰਮਾਤਮਾ ਦੇ ਨਾਲ ਐਸੀ ਪ੍ਰੀਤੀ ਲਾਗੀ ਲੱਗੀ ਹੈ ਕਿ
ਗੋਬਿੰਦ ਬਸੈ ਹਮਾਰਾ ਚੀਤ।
ਜੋ ਗੋ ਬੇਦਾਂ ਕਰਕੇ ਬਿਦ ਜਾਣਨ ਯੋਗ ਪ੍ਰਭੂ ਸਾਡੇ ਚੀਤ ਹਿਰਦੇ ਵਸੇ ਬਸਦਾ ਬੇ ਬਸਣ ਲੱਗ ਪਏ ਹਨ, ਭਾਵ ਕਿ ਸਾਕਸ਼ਾਤ ਹੋ ਕਰਕੇ ਪ੍ਰਤੱਖ ਹੋ ਕਰਕੇ ਵਸੇ ਨੇ, ਸਖਿਆਤਾਕਾਰ ਹੋ ਗਈ ਹੈ। ਤੇ ਇਉਂ ਸਾਧ ਸਿੰਘ ਜੀ, ਜੋ ਮੰਦਕਰਮੀ ਲੋਕ ਭਾਵੇਂ ਅਨੇਕਾਂ ਤਰ੍ਹਾਂ ਦੇ ਭੇਖ ਬਣਾ ਕੇ ਵੀ ਰਹਿੰਦੇ ਹੋਣ ਪਰ ਉਹਨਾਂ ਨੂੰ ਉਹਨਾਂ ਦੇ ਕੀਤੇ ਪਾਪ ਦਾ ਫਲ ਜ਼ਰੂਰ ਮਿਲਦਾ ਹੈ, ਐਸਾ ਸਿਧਾਂਤ ਕਥਨ ਕਰਦੇ ਹੋਏ ਨਾਮਦੇਵ ਜੀ ਹੁਣ ਅੱਗੇ ਅਗਲਾ ਸ਼ਬਦ ਉਚਾਰਨ ਕਰਦੇ ਹਨ ਜੀ।
ਘਰ ਕੀ ਨਾਰ ਤਿਆਗੈ ਅੰਧਾ।
ਅੰਧਾ ਗਿਆਨੀ ਪੁਰਖ ਆਪਣੇ ਘਰ ਦੀ ਵਿਆਹਤਾ ਨਾਰ ਇਸਤਰੀ ਜਿਹੜੀ ਸਤਿਕਾਰ ਕਰਨ ਵਾਲੀ ਘਰਾਣੇ ਦੀ ਔਰਤ ਤੇ ਉਹ ਘਰਵਾਲੀ ਨੂੰ ਤਾਂ ਤਿਆਗ ਛੱਡ ਦਿੰਦਾ ਤੇ ਐਸਾ ਮੂਰਖ ਹੋ ਰਿਹਾ ਹੈ, ਉਹਦੇ ਗੁਣ ਨਹੀਂ ਦੇਖਦਾ ਤੇ ਉਹਨੂੰ ਤਾਂ ਤਿਆਗ ਦਿੰਦਾ, ਕਹਿੰਦਾ ਵੀ ਤੇਰੇ ਨਾਲ ਮੇਰੀ ਨਿਭਣੀ ਨਹੀਂ, ਮੇਰਾ ਸੁਭਾਅ ਨਹੀਂ ਮਿਲਦਾ। ਪਰ ਤੇ ਐਸੀ ਇਹ ਵਿਵਿਚਾਰ ਕਰਨ ਵਾਲਾ ਕੀ ਕਰਦਾ ਅੱਗੇ, ਅੰਧਾ ਅਗਿਆਨੀ।
ਪਰ ਨਾਰੀ ਸਿਉਂ ਘਾਲੈ ਧੰਦਾ,
ਕਾਮ ਦੇ ਅਧੀਨ ਹੋਇਆ ਪਰਾਈ ਨਾਰੀ ਇਸਤਰੀ ਦੀ ਸਿਉਂ ਨਾਲ ਕਾਮ ਵਾਸ਼ਨਾ ਦਾ ਧੰਦਾ ਘਾਲੈ ਪਾਉਂਦਾ ਤੇ ਪਰਾਈ ਔਰਤ ਨਾਲ ਧੰਦਾ ਸੰਬੰਧ ਘਾਲੈ ਜੋੜਦਾ, ਉਹ ਮਨੁੱਖ ਦੀ ਹਾਲਤ ਐਸੀ ਹੈ। ਅੱਗੇ ਪ੍ਰਮਾਣ ਦੇ ਕੇ ਸਮਝਾਉਂਦੇ ਨੇ ਸਮਾਜ ਵਿਚ ਇਹ ਬੁਰਾਈ ਖਤਮ ਕਰਨ ਵਾਸਤੇ ਨਾਮਦੇਵ ਜੀ ਨੇ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਪ੍ਰਚਾਰ ਕੀਤਾ ਹੈ, ਬਾਣੀ ਦੁਆਰਾ ਕਰ ਰਹੇ ਨੇ ਹੁਣ ਵੀ। ਅੱਗੇ ਪ੍ਰਮਾਣ ਦਿੰਦੇ ਨੇ,
ਜੈਸੇ ਸਿੰਬਲ ਦੇਖ ਸੂਆ ਬਿਗਸਾਨਾ,
ਜਿਸ ਪ੍ਰਕਾਰ ਸਿੰਬਲ ਵਿਰਸ਼ ਹੈ ਉਹਦੇ ਲਾਲ ਲਾਲ ਫਲ ਚੋਹ ਚੂਹਾ ਰੰਗ ਦੇਖ ਕੇ ਸੂਆ ਜਿਹੜਾ ਤੋਤਾ ਹੈ ਨਾ ਉਹ ਬਹੁਤ ਬਿਗਸਾਨਾ ਖੁਸ਼ ਹੁੰਦਾ, ਕਹਿੰਦਾ ਵੀ ਬਹੁਤ ਸੋਹਣਾ ਵਿਰਸ਼ ਮਿਲ ਗਿਆ। ਪਰ ਉਹਨੂੰ ਇਹ ਨਹੀਂ ਪਤਾ ਹੈ ਉਹ ਜਿਹੜਾ ਸਿੰਬਲ ਦਾ ਫਲ ਚੀੜਾ ਹੁੰਦਾ ਹੈ ਤੇ ਚੀੜਾ ਹੋਣ ਕਰਕੇ ਜਦੋਂ ਉਹਦੇ ਵਿੱਚ ਆਪਣੀ ਚੁੰਜ ਮਾਰਦਾ ਨਾ ਉਦੋਂ ਉਹਦੀ ਚੁੰਜ ਉਹਦੇ ਵਿੱਚ ਫਸ ਜਾਂਦੀ ਹੈ ਤੇ ਉਹਦੀ ਫਿਰ ਹਾਲਤ ਕੈਸੀ ਹੁੰਦੀ ਹੈ ਦੇਖਦੇ। ਅੱਗੇ ਦੱਸਦੇ ਹਨ,
ਅੰਤ ਕੀ ਬਾਰ ਮੂਆ ਲਪਟਾਨਾ,
ਤੇ ਉਹ ਉਹਦੇ ਚ ਲੰਪਟ ਹੋਇਆ ਵਾ, ਫਸਿਆ ਹੋਇਆ, ਅੰਤ ਅਖੀਰ, ਅਖੀਰ ਦੀ ਬਾਰ ਵਾਰੀ ਉਹ ਫਲ ਨਾਲ ਲਟਕਦਾ ਲਟਕਦਾ ਚਿੰਬੜਿਆ ਹੋਏ ਮੂਆ ਮਰ ਜਾਂਦਾ, ਪੱਲੇ ਕੁਛ ਹੋਣਾ ਪਿਆ। ਇਸ ਪ੍ਰਕਾਰ ਸਾਸ ਨੇ ਇਹ ਕਥਨ ਕੀਤਾ ਹੈ, ਕਹਿੰਦੇ ਜੈਸੇ ਸਿੰਬਲ ਦੇਖ ਸੂਆ ਵਿਗਸਾਨਾ, ਇਸੇ ਪ੍ਰਕਾਰ ਸਿੰਬਲ ਦੇ ਫਲਾਂ ਦੀ ਨਿਆਈ ਪਰਾਈਆਂ ਇਸਤਰੀਆਂ ਜਾਂ ਪਰਾਏ ਪੁਰਸ਼ਾਂ ਦੇ ਨਾਲ ਉਹ ਜਿਹੜਾ ਸੁਨੱਖਾਪਣ ਦੇਖ ਕੇ ਮੁੱਖ ਦੀ ਸ਼ੋਭਾ ਦੇਖ ਕੇ ਤੋਤੇ ਦੀ ਨਿਆਈ, ਬੇਕਾਰੀ ਮਨੁੱਖ ਬਹੁਤ ਖੁਸ਼ ਹੁੰਦਾ ਹੈ ਔਰਤ ਦਾ ਮੂੰਹ ਦੇਖ ਕੇ ਤੇ ਉਸ ਦੇ ਇਹ ਤੋਤਾ ਹੀ ਬਣਿਆ ਵਾ ਉਸ ਵੇਲੇ। ਅੰਤ ਕੀ ਵਾਰ ਮੂਆ ਲਪਟਾਨਾ, ਉਹਨਾਂ ਦੇ ਰੂਪਾਂ ਨੂੰ ਵੇਖਣ ਚ ਲੰਪਟ ਹੋਇਆ, ਅੰਤ ਦੀ ਵਾਰੀ ਬੇਕਾਰਾਂ ਦਾ ਗਰਸਿਆ ਹੋਇਆ ਦੁਖੀ ਹੋ ਹੋ ਕੇ ਮਰ ਜਾਂਦਾ ਤੇ ਨਾਲੇ ਬਦਨਾਮੀ ਹੁੰਦੀ ਹੈ ਨਾਲੇ ਧਰਮ ਨਾ ਰਿਹਾ ਇਹ ਹਾਲਤ ਹੁੰਦੀ ਹੈ।
ਪਾਪੀ ਕਾ ਘਰ ਅਗਨੇ ਮਾਹੇ,
ਪਾਪੀ ਮੰਦ ਕਰਮੀ ਮਨੁੱਖ ਦਾ ਘਰ ਨਰਕਾਂ ਦੀ ਅਗਨੇ ਅੱਗ ਦੇ ਮਾਹੇ ਵਿਚ ਹੁੰਦਾ ਹੈ। ਪਾਪੀ ਮਨੁੱਖ ਦਾ ਸਰੀਰ ਹਿਰਦਾ ਰੂਪੀ ਘਰ ਕਾਮ ਤ੍ਰਿਸ਼ਨਾ ਦੇ ਵਿਚ ਹੀ ਪਿਆ ਰਹਿੰਦਾ ਹੈ ਤੇ ਇਸ ਕਰਕੇ ਉਹ ਫਿਰ ਜਠਰਾ ਅਗਨੀ ਜਿਹੜੀ ਹੈ ਮਾਤਾ ਦੇ ਪੇਟ ਦੀ ਉਹਦੇ ਵਿਚ ਸੜਦਾ ਰਹਿੰਦਾ। ਪਾਪੀ ਦਾ ਘਰ ਉੱਥੇ ਹੋਊਗਾ ਜਠਰਾ ਅਗਨੀ ਦੇ ਵਿਚ, ਜਿੱਥੇ ਬੱਚਾ ਪੈਦਾ ਹੁੰਦਾ ਹੈ ਉੱਥੇ ਜਠਰਾ ਅਗਨੀ ਹੈ ਉਹਦਾ ਸੇਕ ਲੱਗਦਾ। ਇਹ ਪਾਪੀ ਦਾ ਉਹ ਘਰ ਹੈ ਟਿਕਾਣਾ ਹੈ। ਫਿਰ
ਜਲਤ ਰਹਿ ਮਿਟਵੈ ਕਬ ਨਾਹੇ,
ਉਹ ਜਠਰਾ ਅਗਨੀ ਦੇ ਵਿਚ ਜਾਂ ਨਰਕਾਂ ਦੀ ਅਗਨੀ ਦੇ ਵਿਚ, ਕਾਮ ਦੀ ਅਗਨੀ ਦੇ ਵਿਚ, ਤ੍ਰਿਸ਼ਨਾ ਦੀ ਅਗਨੀ ਦੇ ਵਿਚ ਉਹ ਸੜਦਾ ਹੀ ਰਹਿੰਦਾ ਹੈ ਤੇ ਉਹ ਫਿਰ ਅੱਗ ਕਬ ਕਦੇ ਵੀ ਮਿਟਵੈ ਮਿਟਦੀ ਨਾ ਹੀ ਨਹੀਂ ਹੈ, ਇਹ ਸਦਾ ਹੀ ਦੁਖੀ ਹੁੰਦਾ। ਫਿਰ ਨਾਮ ਤੋਂ ਪਰੇ ਹੋ ਕੇ ਵਿਵਿਚਾਰ ਕਰਕੇ ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਹਰ ਕੀ ਭਗਤ ਨਾ ਦੇਖਿਆ ਜਾਏ,
ਉਹ ਅਗਿਆਨੀ ਮਨੁੱਖ ਪਰਮਾਤਮਾ ਦੀ ਭਗਤੀ ਕਰਨੀ ਤਾਂ ਜਾਣਦਾ ਹੀ ਨਹੀਂ, ਸਤਸੰਗਤ ਦੇ ਵਿਚ ਸਤਸੰਗਤ ਨੂੰ ਜਾਏ ਜਾ ਕੇ ਦੇਖਣਾ ਦੇਖਣਾ ਨਾ ਨਹੀਂ ਕਰਦਾ ਹੈ, ਉਹਦਾ ਦੇਖਣਾ ਵੀ ਨਹੀਂ ਚਾਹੁੰਦਾ, ਸੰਗਤ ਕਰਨੀ ਇੱਕ ਪਾਸੇ ਜਾਂਦਾ ਨਹੀਂ ਹੈ ਉੱਥੇ।
ਮਾਰਗ ਛੋੜ ਅਮਾਰਗ ਪਾਏ,
ਉਹ ਪਰਮਾਤਮਾ ਦੀ ਪ੍ਰੇਮਾ ਭਗਤੀ ਦਾ ਸਤਸੰਗਤ ਦਾ ਸ੍ਰੇਸ਼ਟ ਮਾਰਗ ਰਸਤਾ ਤਿਆਗ ਕੇ ਛੋੜ ਕੇ ਤੇ ਕੁਸੰਗਤ ਰੂਪੀ ਅਮਾਰਗ ਕੁਰਾਹੇ ਖੋਟੇ ਰਸਤੇ ਪਿਆ ਹੈ।
ਮੂਲੋ ਭੂਲਾ ਆਵੈ ਜਾਏ,
ਉਹ ਅਗਿਆਨੀ ਮਨੁੱਖ ਮੂਲੋਂ ਮੁੱਢ ਰੂਪ ਪਰਮਾਤਮਾ ਨੂੰ ਉਹਨਾਂ ਨੂੰ ਭੁੱਲਿਆ, ਪਰਮਾਤਮਾ ਨੂੰ ਭੁੱਲਿਆ, ਵਾਰ ਵਾਰ ਜੂਨਾ ਵੀ ਆਵੇ ਜਾਏ ਆਉਂਦਾ ਜਾਂਦਾ ਇਹ ਰਹੇਗਾ, ਜੰਮਦਾ ਮਰਦਾ ਰਹੇਗਾ।
ਅੰਮ੍ਰਿਤ ਡਾਰ ਲਾਦ ਬਿਖ ਖਾਏ,
ਕੋਈ ਅੰਮ੍ਰਿਤ ਰੂਪ ਨਾਮ ਨੂੰ ਛਾੜ ਤਿਆਗ ਕੇ ਆਪਣੇ ਅੰਤਸ਼ਕਰਨ ਰੂਪੀ ਗੱਡੇ ਦੇ ਉੱਪਰ ਬਿਖ ਵੇਸ਼ਿਆਂ ਦੀ ਵਿਉਹ ਲਾਦ ਲੱਦ ਕੇ ਵੇਸ਼ਿਆਂ ਦੇ ਭੋਗਣ ਰੂਪ ਵਿਉਹ ਨੂੰ ਖਾਏ ਖਾਣਾ ਕਰਦਾ ਹੈ।
ਜਿਉਂ ਬੇਸਵਾ ਕੇ ਪਰੈ ਅਖਾਰਾ,
ਤੇ ਜਿਉਂ ਜਿਵੇਂ ਬੇਸਵਾ ਬੇਸਵਾ ਦੇ ਅਖਾੜਾ ਤਮਾਸ਼ਾ ਪਰੇ ਪੈਂਦਾ, ਭਾਵ ਬੇਸਵਾ ਦੇ ਮੁਦਰੇ ਲੱਗਦੇ ਆ। ਪੁਰਾਣੇ ਸਮੇਂ ਚ ਭੜੂਏ ਜਿਹੜੇ ਸਾਜ ਵਜਾਉਣ ਵਾਲੇ ਵਜਾਉਂਦੇ ਤੇ ਉਹ ਬੇਸਵਾਵਾ ਨੱਚਦੀਆਂ ਹੁੰਦੀਆਂ ਸੀ। ਹੁਣ ਤਾਂ ਹੁਣ ਕੰਮੇ ਸਾਰੇ ਲੋਕਾਂ ਨੇ ਫੜ ਲਿਆ ਨਾ। ਉਦੋਂ ਇਹ ਲੋਕ ਜਿਹੜੇ ਸੀ ਜਿਹੜੇ ਧਰਮ ਤੋਂ ਡਿੱਗੇ ਹੋਏ ਵਿਚਾਰ ਕਰਨ ਵਾਲੇ ਉਹਨਾਂ ਬੇਸਵਾ ਦੇ ਅਖਾੜੇ ਲੱਗਦੇ ਮੁਜ਼ਰੇ ਲੱਗਦੇ ਹੁੰਦੇ ਸੀ। ਰਾਜਿਆਂ ਮਹਾਰਾਜਿਆਂ ਦੇ ਉੱਥੇ ਜਾ ਕੇ ਮੁਜ਼ਰੇ ਕਰਦੇ ਨੱਚਦੇ ਔਰ ਉਹ ਨੱਚਣ ਦੇ ਵਿੱਚ ਹਾਵ ਭਾਵ ਇਹੋ ਜਿਹੇ ਕਰਦੇ ਜਿਹਦੇ ਨਾਲ ਵਾਸ਼ਨਾ ਉਤੇਜਕ ਹੋਵੇ, ਜਿਹਦੇ ਨਾਲ ਮੰਦੀ ਵਾਸ਼ਨਾ ਫੁਰੇ। ਇਹ ਕਹਿੰਦੇ ਇਸ ਤਰ੍ਹਾਂ ਹੈ ਤੇ ਜਿਸ ਤਰ੍ਹਾਂ ਉਹ ਅਖਾੜਾ ਵਿਸ਼ਵਾ ਦਾ ਲੱਗਿਆ ਹੁੰਦਾ।
ਕਾਪਰ ਪਹਿਰ ਕਰਹਿ ਸਿੰਗਾਰਾ,
ਵਿਸ਼ਵਾ ਸੋਹਣੇ ਕਾਪਰ ਵਸਤਰਾਂ ਨੂੰ ਪਹਿਨ ਕਰਕੇ ਅਨੇਕਾਂ ਤਰ੍ਹਾਂ ਦੀ ਸਿੰਗਾਰਾ, ਇਹ ਜਿਹੜਾ ਸਿੰਗਾਰ ਕਰਦੀ ਹੈ ਤੇ ਉਹ ਸਿੰਗਾਰ ਕਿਸ ਅਰਥ ਹੈ ਭਾਈ? ਪਤੀ ਵਰਤਾ ਔਰਤ ਦੇ ਕੱਪੜੇ ਪਾਟੇ ਹੋਣ, ਭਾਵੇਂ ਪੈਰਾਂ 'ਚ ਜੁੱਤੀ ਨਾ ਹੋਵੇ ਤਾਂ ਵੀ ਉਹਦੀ ਇੱਜ਼ਤ ਹੈ, ਕਿਉਂਕਿ ਧਰਮ ਹੈ ਉਹਦੇ ਪੱਲੇ। ਬੇਸਵਾ ਦੇ ਭਾਵੇਂ ਕੀਮਤੀ ਤੋਂ ਕੀਮਤੀ ਗਹਿਣੇ ਵਸਤਰ ਪਾਏ ਹੋਣ ਤਾਂ ਵੀ ਉਹਦੀ ਫੁੱਟੀ ਕੌੜੀ ਕੀਮਤ ਨਹੀਂ ਹੈ, ਕਿਉਂਕਿ ਬੇਸਵਾ ਹੈ। ਇਸ ਕਰਕੇ ਇਹ ਜੀਵਨ ਉੱਚਿਆਂ ਚੱਕਣ ਵਾਸਤੇ ਇਹ ਦੂਸਰਾ ਇਹ ਕਹਿੰਦੇ ਉਹਦਾ ਸ਼ਿੰਗਾਰ ਕਿਸੇ ਅਰਥ ਨਹੀਂ ਹੈ, ਕਿਉਂਕਿ ਜਿਉਂ ਬਹੁ ਮਿੱਤੀ ਬੇਸਵਾ, ਬੇਸਵਾ ਜਿਹੜੇ ਆ ਬਹੁਤੇ ਮਿੱਤਰ ਨੂੰ ਉਸ ਦੇ, ਜਿਉਂ ਵਿਧਵਾ ਤਨ ਪਰਕੋ ਦੇਈ ਕਾਮ ਦਾਮ ਚਿੱਤ ਪਰਵਸ ਹੋਈ, ਦਾਮ ਦਮੜਿਆਂ ਦੇ ਬਦਲੇ ਜਾਂ ਕਾਮ ਕਾਮਨਾ ਪੂਰੀ ਕਰਨ ਵਾਸਤੇ ਉਹ ਆਪਣਾ ਤਨ ਦੂਸਰੇ ਦੇ ਹਵਾਲੇ ਕਰਦੀ ਹੈ। ਇਹ ਵਿਵਿਚਾਰ ਹੈ ਜਿਹਦੇ ਨਾਲ ਸਮਾਜਿਕ ਬੁਰਾਈਆਂ, ਇਹਦੇ ਨਾਲ ਸਰੀਰਕ ਬਿਮਾਰੀਆਂ, ਦੋ ਚੀਜ਼ਾਂ ਜਿਹੜੀਆਂ ਸੰਸਾਰ ਵਿੱਚ ਫੈਲਦੀਆਂ। ਤੇ ਅੱਗੇ ਦੱਸਦੇ ਹਨ ਜੇ
ਪੂਰੇ ਤਾਲ ਨਿਹਾਲੇ ਸਾਸ,
ਤੇ ਉਹ ਫਿਰ ਕਹਿੰਦੇ ਪੂਰੇ ਤਾਲ, ਤਾਲਾਂ ਨੂੰ ਪੂਰੇ ਪੂਰਦੀ ਹੈ, ਸਾਸ ਸੁਰਾਂ ਨੂੰ ਨਿਹਾਲੇ ਵੇਖਦੀ ਹੈ ਕਿ ਕਿਤੇ ਬੇਸੁਰਾ ਤਾਂ ਬੇਸੁਰਾ ਨਾ ਹੋ ਜਾਵਾਂ। ਮੈਂ ਨੱਚਣ ਦੇ ਵਿੱਚ ਇਹ ਸੁਰ ਦੇ ਨਾਲ ਨੱਚਣਾ ਹੁੰਦਾ ਹੈ, ਤਾਲ ਦੇ ਨਾਲ ਨੱਚਣਾ ਹੁੰਦਾ ਹੈ, ਤੇ ਇਸ ਕਰਕੇ ਜਾਂ ਸੁਰਾਂ ਵੱਲ ਵੇਖਦੀ ਹੈ ਕਿ ਇਹਦੇ ਸਾਰੇ ਲੋਕ ਮੇਰੇ ਉੱਪਰ ਮੋਹਿਤ ਹੋ ਰਹੇ ਨੇ, ਖੁਸ਼ ਹੋ ਰਹੇ ਨੇ। ਉਹ ਬੇਸਵਾ ਦੇ ਗਲੇ ਦੇ ਵਿੱਚ ਫਿਰ ਦੱਸਦੇ ਨੇ ਅੰਤ ਨੂੰ ਆਹ ਕੁਛ ਹੋਏਗਾ, ਵਾਕੇ
ਗਲੇ ਜਮ ਕਾ ਹੈ ਫਾਸ,
ਉਸ ਦੇ ਗਲ ਦੇ ਵਿੱਚ ਵਾਕੇ ਉਸ ਦੇ ਬੇਸਵਾ ਦੇ ਗਲੇ ਚ ਅੰਤ ਨੂੰ ਜਮਾਂ ਦਾ ਜਮਦੂਤਾਂ ਦਾ ਫਾਹਾ ਪੈ ਜਾਣਾ। ਤੇ ਇਹ ਜਿਹੜੀਆਂ ਦੋਨੇ ਪੰਕਤੀਆਂ ਨੇ ਇਹਦਾ ਦੂਸਰਾ ਅਰਥ ਅੰਤਰੀ ਭਾਵ ਦੇ ਵਿੱਚ ਇਸ ਪ੍ਰਕਾਰ ਹੈ ਤੇ ਉਹ ਬੋਲੋ ਜੀ ਦੁਆਰੇ ਫਿਰ।
ਜਿਉਂ ਬੇਸਵਾ ਕੇ ਪਰੈ ਅਖਾਰਾ,
ਬੇਸਵਾ ਦੀ ਨਿਆਂਏ ਵਿਭਚਾਰੀ ਲੋਕ, ਪਖੰਡੀ ਲੋਕ, ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਵਾਲੇ ਡੇਰਿਆਂ ਦੇ ਵਿੱਚ ਲੋਕ, ਧਾਰਮਿਕ ਸਥਾਨਾਂ ਦਾ ਅਪਮਾਨ ਕਰਨ ਵਾਲੇ ਲੋਕ, ਉਹਨਾਂ ਪਖੰਡੀ ਲੋਕਾਂ ਦੇ ਪਾਸ ਭੁੱਲੜ ਲੋਕ ਜਿਹੜੇ ਚੇਲੇ ਚਾਟੜੇ ਨੇ, ਚੇਲੇ ਚੇਲੀਆਂ ਨੇ, ਉਹਨਾਂ ਦੇ ਅਖਾੜੇ ਲੱਗਦੇ ਹੈ। ਇਹ ਬੇਸਵਾ ਦੀ ਨਿਆਂਈ ਹਨ, ਕਿਉਂਕਿ ਜੀਵਨ ਬੇਸਵਾ ਨਾਲੋਂ ਵੀ ਗਰਕਿਆ ਹੋਇਆ ਇਹਨਾਂ ਲੋਕਾਂ ਦਾ।
ਕਾਪਰ ਪਹਿਰ ਕਰਹਿ ਸਿੰਗਾਰਾ,
ਅਨੇਕਾਂ ਭੇਖਾਂ ਰੂਪੀ ਵਸਤਰ ਪਹਿਣ ਕੇ ਤ੍ਰਾਟਕ ਸਾਧ ਲਿਆ, ਇਹ ਸਿੰਗਾਰ ਹੈ ਇਹਨਾਂ ਦੇ। ਮਹਾਂਵਾਕਾਂ ਦਾ ਉਚਾਰਨ ਰੂਪ ਤਾਲ ਬੂਰਦੇ ਹੈ, ਸਵਾਸਾਂ ਨੂੰ ਦੇਖਦੇ ਹਨ ਤੇ ਭਾਵ ਲੋਕ ਦਿਖਾਵਾ ਕਰਦੇ ਆ ਕਿ ਸਾਡੇ ਸਵਾਸ ਦਸਮ ਦੁਆਰ ਵਿੱਚ ਪਹੁੰਚ ਗਏ, ਅਸੀਂ ਤਾਂ ਉੱਥੇ ਹੀ ਰਹਿੰਦੇ ਹਾਂ, ਅਸੀਂ ਤਾਂ ਜੇ ਜਦੋਂ ਜੀ ਕਰੇ ਚੰਦਰਮਾ ਤੇ ਚਲੇ ਜਾਂਦੇ ਹਾਂ, ਜਦੋਂ ਜੀ ਕਰੇ ਚੰਦਰਮਾ ਤੋਂ ਵਾਪਸ ਆ ਜਾਂਦੇ ਹਾਂ, ਸੱਚਖੰਡ ਚਲੇ ਜਾਂਦੇ ਹਾਂ, ਸਾਨੂੰ ਕੋਈ ਰੁਕਾਵਟ ਨਹੀਂ। ਤੇ ਫਿਰ ਭੋਲੀਆਂ ਬੀਬੀਆਂ ਧੰਨ ਮਹਾਰਾਜ ਦੇਖੋ ਜੀ ਏਡੇ ਬੜੇ ਪਹੁੰਚੇ ਹੋਏ ਨੇ ਸਾਡੇ ਤਾਂ ਸੰਤ। ਇਹ ਨਹੀਂ ਪਤਾ ਵੀ ਉਹ ਬੇਸਵਾ ਹੀ ਹੈ, ਉਹ ਔਰਤ ਦਾ ਜਾਮਾ ਬੇਸਵਾ ਦਾ, ਇਹ ਬੇਸਵਾ ਵਰਗਾ ਹੀ ਹੈ ਜਿਹੜਾ ਸਾਹਮਣੇ ਬੈਠਾ ਹੈ। ਤੋ ਇਸ ਕਰਕੇ ਫਿਰ ਉਹਦੇ ਗਲੇ ਦੇ ਵਿੱਚ ਅੰਤ ਨੂੰ ਕੀ ਹੈ ਦੱਸਦੇ ਨੇ,
ਪੂਰੇ ਤਾਲ ਨਿਹਾਲੇ ਸਾਸ,
ਅਨੇਕਾਂ ਤਰ੍ਹਾਂ ਦੇ ਇਹ ਜਿਹੜੇ ਮਹਾਂਵਾਕਾਂ ਦੇ ਤਾਲ ਪੂਰਦੇ ਹੈ ਤੇ ਇਹਦੇ ਚ ਵਸਤਰ ਪਹਿਨੇ ਆ। ਪਹਿਲਾਂ ਤਾਂ ਅਨੇਕਾਂ ਤਰ੍ਹਾਂ ਦੇ ਭੇਖ ਰੂਪੀ ਵਸਤਰ ਪਹਿਣ ਕੇ ਤ੍ਰਾਗਟ ਸਾਧਨ ਰੂਪੀ ਸ਼ਿੰਗਾਰ ਕਰਦੇ ਹੈ, ਫਿਰ ਮਹਾਂਵਾਕਾਂ ਦੇ ਉਚਾਰਨ ਕਰਨ ਰੂਪੀ ਤਾਲ ਪੂਰਦੇ ਹੈ ਤੇ ਉਹਦੇ ਵਿੱਚ ਸਵਾਸਾਂ ਨੂੰ ਵੇਖਦੇ ਨੇ, ਭਾਵ ਵੀ ਲੋਕ ਦਿਖਾਵਾ ਕਰਦੇ ਹੈ ਕਿ ਸਾਡੇ ਸਵਾਸ ਦਸਮ ਦੁਆਰ ਚੜ ਗਏ ਜੀ।
ਵਾਕੀ ਗਲੇ ਜਮ ਕਾ ਹੈ ਫਾਸ,
ਉਹਨਾਂ ਦੇ ਵਿਚਾਰੀ ਲੋਕਾਂ ਦੇ ਗਲੇ ਤੇ ਜਿਮਾਂ ਦਾ ਫਾਹਾ ਪੈਂਦਾ ਹੈ।
ਜਾ ਕੇ ਮਸਤਕ ਲਿਖਿਓ ਕਰਮ,
ਜਿਸ ਦੇ ਮੱਥੇ ਦੇ ਉੱਪਰ ਪੂਰਬਲੇ ਸ੍ਰੇਸ਼ਟ ਨਿਸ਼ਕਾਮ ਕਰਮਾਂ ਦਾ लेख लिखिया होया है।
सो भज पर है गुर की सरना,
ते इनू भाई भज पाठ नहीं करना है, भज करना है। इस करके ये कुंडी है, अधिक सहित पाठ है। भज हुंदा है भजना, भज हुंदा है दौड़ना। दुबारे बोल दीजिए एक बार, इन्हां दी समझ आजू।
सो भज पर है गुरु की सरना,
वो मनुख भज दौड़ के गुरु की सरना ओट विच पर पिया है, जिदे पूर्वले कर्म चंगे न ओ बच जाएगा।
कहत नाम देओ इहो विचार,
भगत नामदेव जी कथन कर दे, असि ये विचार दे ताई कहंदे हां कि गुरां दी शरण च पैणा करो। इस करके
इन बिद संतोह उतरह पार,
संतो संत जनो इन बिद इस तरीके दे नाल संसार समुंदर तो उधरो तर जाओगे तुसी। ते भाव की है भी संसार समुद्र तो तरन का यही एक उपाय है, इस तरीके नाल तर जाओगे।
संडा मरका जाए पुकारे,
इहदे विच साध सिंह जी इन्ना कह है भी भगत नामदेव जी सतयुग दे भगत प्रहलाद दे जीवन दी साखी, ते उहनां दे संगियां ने कहा सी जी सुनाओ तां सुनाउण लगे है, परमात्मा दे उपर निश्चा दृढ़ कराउण वास्ते सुनाउण लगे है। परमात्मा हर समय अपने भगतों की रक्षा करदे तां सुनाउण लगे है। कहिंदे जिस वेले हरनाक्ष ने अपने पुत्र प्रहलाद नूं दैतां दे गुरु शुक्राचार्य दे पुत्र संडा मरका दे कोल पढ़न वास्ते भेजिया, ते उत्थे जाके प्रहलाद ने श्री भगवान का भजन करना शुरू किया, ते उन्होंने प्रहलाद की माता कोल जाके शिकायत की। ओ प्रसंग है सारा, इहो वर्णन करदे ने सुनो जी।
संडा मरका जाए पुकारे,
इनू भाई संडा कहना, संडा नहीं कहना, संडा तो फिर दूआ बन जाऊगा पाठ। संडा मरका ये दो से जाए पुकारे, संडा ते मरका दोवें प्रहलाद की माता कोल जाके पुकारे, पुकार करन लगे, हे पटराणी तेरा पुत्र जिहड़ा प्रहलाद है ये बिगड़ गया। कहिंदे की कीता मेरे पुत्र ने, दसदे हन।
पढ़ै नहीं हम ही पचहारे,
इनू पढ़ै पाठ नहीं करना, पढ़ै करना है पर बोलना है। तेरा पुत्र प्रहलाद पढ़दा नहीं, असि बड़ा पच क्रोध दे साथ होके खप गुस्से हो के हार गए, थक गए हां, बड़े खजल होए हां, पर ए नहीं मनदा है।
राम कहे कर ताल बजावे,
महाराणी कहिंदी करदा की है मेरा प्रहलाद? कहिंदे महाराणी हे पटराणी, ये तुहाडा पुत्र राम परमात्मा दा नाम कह के कही जांदा है, ते कर हत्थां दे नाल तालियां छैणे बजा के, ते सारे जिहड़े इहदे साथी ने उहनां तों वी इही कम कराउण लग पिया। इस करके ताल बजावे जांदा, तालियां बजा के, कैंसियां बजा के, छैणे बजा के ए भगवान दा भजन गाउण लग पिया है।
चटिया सबै बिगारे,
ए पाठशाला दे सारे ही चटिया चेले विद्यार्थी इन्हें बिगाड़ दते, सारे दैतां दे पुत्र भगती विच ला दते ने इसने, ए बिगड़ गया आप। इस प्रकार ए वार्ता हो रही है, तुसी इहनू समझाउणा करो।
राम नामा जपबो करै,
कहिंदे राम दा नाम जपना कर रहा है, जप रहा है। इस करके परमात्मा दा नामा नाम ही जपबो जपना करे करदा है।
हिरदय हर जी को सिमरन धरै,
अपने हिरदय मन दे विच प्रभु दा सिमरन चिंतन धरै धारण करदा है।
रहाओ
असाई दे के फरमान करदे जी,
बसदा बस कीनी सब राजे,
इहनू पाई बसदा पाठ करना है, बसुद्धा नहीं करना। कहिंदे इस प्रकार जो पटराणी हरनाश दे घर वाली राणी सी प्रहलाद नूं कहिंदी है कि मैं तेरे अगे देख पुत्र, हालांकि पुत्र दे अगे मामा बेनतियां नहीं करदियां हुंदियां, मैं तेरे अगे हथ बन्नदियां। कई मामा बेबल हुईयां पुत्रां दे अगे हथ बन्नदियां, अज भी पुत्र तू नशा छड़ दे मैं तेरे मूहरे हथ बन्नदियां, जनी रोकण वास्ते है। ये भाव है बसदा बस, ये कहिंदे सारी धरती जिहड़ी है हरनाक्ष दे घर वाली है, महाराणी क्यादू है, कहंदी है मैं तेरे अगे बेनती कर दिया, हे पुत्र तेरा जिहड़ा पिता है, इस तेरे पिता ने हरनाक्ष ने सारी धरती अपने बस अधीन कीती है, बेनती करे। बोल दी चलो रहिंदी,
बेनती करे पटरानी,
ए बेनती पटरानी ने कीती भी सारी धरती तेरे पिता दे अधीन है, ਇਹ ਬਹੁਤ ਸਖਤ ਹੈ, ਮੈਂ ਇਹਦੇ ਨਾਲ ਜ਼ਿੰਦਗੀ ਕੱਟੀ ਹੈ, ਪੁੱਤਰ ਤੇਰੀ ਖੈਰ ਨਹੀਂ ਹੋਏਗੀ, ਮੈਂ ਤੇਰਾ ਦੁੱਖ ਨਹੀਂ ਦੇਖ ਸਕਦੀ, ਮੈਂ ਆਪਣੀ ਜ਼ਿੰਦਗੀ ਲੰਘਾ ਲਈ ਜਿਵੇਂ ਮਰਜ਼ੀ ਲੰਘਾ ਲਈ ਇਹਦੇ ਨਾਲ, ਇਸ ਕਰਕੇ ਤੂੰ ਐਸਾ ਨਾ ਕਰ।
ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ,
ਪਰ ਪੁੱਤਰ ਪ੍ਰਹਿਲਾਦ ਆਪਣੀ ਮਾਂ ਦਾ ਕਿਹਾ ਹੋਇਆ ਵੀ ਨਹੀਂ ਮਾਨੇ, ਮੰਨਦਾ ਕਿਉਂ ਨਹੀਂ ਮੰਨਦਾ ਦੱਸਦੇ ਹਨ।
ਤਿੰਨ ਤਾਂ ਔਰੇ ਠਾਨੀ,
ਤਿੰਨ ਉਸ ਪ੍ਰਹਿਲਾਦ ਨੇ ਤੋ ਤਾਂ ਔਰੇ ਹੋਰ ਹੀ ਵਿਸ਼ਨੂੰ ਭਗਤੀ ਠਾਨੀ ਪ੍ਰਪਕ ਕੀਤੀ ਹੋਈ, ਜਾਂ ਮਾਂ ਕਹਿੰਦੀ ਹੈ ਕਿ ਹੇ ਪੁੱਤਰ ਪ੍ਰਹਿਲਾਦ ਤੂੰ ਮੇਰਾ ਆਖਾ ਨਹੀਂ ਮੰਨਦਾ, ਪਰ ਤਿੰਨ ਉਸ ਤੇਰੇ ਪਿਤਾ ਨੇ ਤਾਂ ਆਪਣੇ ਮਨ ਵਿੱਚ ਹੋਰ ਹੀ ਗੱਲ ਠਾਨੀ ਹੋਈ ਹੈ, ਭਾਵ ਤੈਨੂੰ ਮਾਰਨ ਦੀ ਗੱਲ ਕਰਦਾ, ਇਸ ਕਰਕੇ ਤੈਨੂੰ ਛੱਡੇਗਾ ਨਹੀਂ, ਤੂੰ ਛੱਡ ਦੇ ਆਪਣਾ ਸੁਭਾਅ। ਇਹ
ਦੁਸ਼ਟ ਸਭਾ ਮਿਲ ਮੰਤਰ ਉਪਾਇਆ,
ਜਦੋਂ ਦੁਸ਼ਟ ਮੰਤਰੀਆਂ ਦੇ ਨਾਲ ਸਭਾ ਦੇ ਵਿੱਚ ਹਰਨਾਕਸ਼ ਨੇ ਮੰਤਰ ਮਤਾ ਪਕਾ ਲਿਆ ਹੈ।
ਦੁਸ਼ਟ ਸਭਾ ਮਿਲ ਮੰਤਰ ਉਪਾਇਆ,
ਦੁਸ਼ਟ ਮੰਤਰੀਆਂ ਦੇ ਨਾਲ ਸਭਾ ਵਿੱਚ ਮਿਲ ਕਰਕੇ ਹਰਨਾਕਸ਼ ਨੇ ਮੰਤਰ ਮਤਾ ਉਪਾਇਆ ਨਾਵੇਂ ਪੈਦਾ ਕੀਤਾ, ਤੇ ਉਸ ਵੇਲੇ ਫਿਰ ਦੱਸਦੇ ਹਨ ਜੇ
ਕਰਸਹ ਔਦ ਕਨੇਰੀ,
ਕਹਿੰਦੇ ਦੀ ਔਦ ਉਮਰ ਕਨੇਰੀ ਕਰਸਹ ਕਰ ਦੇਈਏ, ਭਾਵ ਇਹ ਜਿਵੇਂ ਵੀ ਇਹਨੂੰ ਇਹਦੀ ਉਮਰ ਵੱਡੀ ਕਰ ਦਈਏ, ਇਹ ਢੰਗ ਨਾਲ ਕਿਹਾ ਜਿਵੇਂ ਪੁਰਾਣੇ ਸਮੇਂ ਚ ਕਹਿੰਦੇ ਸੀ ਜਦੋਂ ਰਾਤ ਨੂੰ ਸੌਣ ਲੱਗਿਆਂ ਜਿਹੜੇ ਦੀਵੇ ਜਗਦੇ ਸੀ ਵੀ ਜਦੋਂ ਦੀਵਾ ਭਜਾਉਣਾ ਹੁੰਦਾ ਸੀ ਨਾ, ਭਜਾਉਣਾ ਨਹੀਂ ਸੀ ਕਹਿੰਦੇ, ਉਹ ਕਹਿੰਦੇ ਦੀਵਾ ਵੱਡਾ ਕਰ ਦੋ, ਇਹ ਸ਼ਬਦ ਸੀ, ਕੋ ਸਗਨ ਮੰਨਦੇ ਸੀ ਵੀ ਦੀਵਾ ਬੁਝਾ ਗਿਆ ਵੀ ਇਹਨਾਂ ਦੇ ਘਰ ਦਾ ਦੀਵਾ ਗੁੱਲ ਹੋ ਗਿਆ, ਕਹਿੰਦੇ ਦੀਵਾ ਵੱਡਾ ਕਰ ਦੋ, ਉਹ ਬੋਲੀ ਵਰਦਿਆ ਕਹਿੰਦੇ ਇਹਦੀ ਉਮਰ ਵੱਡੀ ਕਰਦੀ ਹੈ, ਮਤਲਬ ਕਿ ਮਾਰ ਦਵਾਂ ਮੈਂ ਇਸ ਨੂੰ, ਤੋ ਇਸ ਕਰਕੇ ਇਹ ਕਿਹਾ ਹੈ।
ਗਿਰ ਤਰ ਜਲ ਜਵਾਲਾ ਭੈ ਰੱਖਿਓ,
ਉਦੋਂ ਪ੍ਰਹਲਾਦ ਨੂੰ ਗਿਰ ਪਹਾੜ ਤੋਂ ਹੇਠਾਂ ਸਿੱਟਿਆ ਗਿਆ, ਤਰ ਹੇਠਾਂ ਡਿੱਗਣ ਤੇ ਜਲ ਪਾਣੀ ਦੇ ਵਿੱਚ ਡੋਬਣ ਅਤੇ ਜਵਾਲਾ ਅੱਗ ਦੇ ਵਿੱਚ ਸਾੜਨ, ਇਹ ਸਾਧ ਸਿੰਘ ਜੀ ਭੈ ਡਰ ਤੋਂ ਭਗਵਾਨ ਨੇ ਇਹਦੀ ਰੱਖਿਆ ਕੀਤੀ। ਜਦੋਂ ਪਹਾੜ ਚੋਂ ਸੁੱਟਿਆ ਉਹ ਜਿਵੇਂ ਰੂੰ ਦੇ ਢੇਰ ਤੇ ਡਿੱਗਦਾ ਐਂ ਡਿੱਗਿਆ, ਚੋਟ ਵੀ ਨਹੀਂ ਲੱਗੀ, ਅੱਗ ਦੇ ਵਿੱਚ ਬੈਠਾ ਜਿਵੇਂ ਪਾਣੀ 'ਚ ਬੈਠਾ ਹੁੰਦਾ, ਅੱਗ ਨੇ ਸਾੜਿਆ ਨਹੀਂ ਹੈ, ਤੇ ਇਸ ਕਰਕੇ ਫਿਰ ਨਾ ਗਿਰ ਤਰ ਜਲ ਜਵਾਲਾ, ਅੱਗ ਦੇ ਵਿੱਚ ਵੀ ਪਾਣੀ ਦੇ ਵਿੱਚ ਡੋਬਣਾ ਚਾਹਿਆ, ਪਾਣੀ 'ਚ ਡੁੱਬਿਆ ਨਹੀਂ, ਕਾਰਨ ਕੀ ਹੈ, ਪਰਮਾਤਮਾ ਰੱਖਿਆ ਕਰ ਰਿਹਾ ਸੀ।
ਰਾਜਾ ਰਾਮ ਮਾਇਆ ਫੇਰੀ,
ਰਾਜਾ ਪ੍ਰਕਾਸ਼ ਰੂਪ ਰਾਮ ਪਰਮਾਤਮਾ ਨੇ ਆਪਣੀ ਮਾਇਆ ਫੇਰੀ ਫੇਰ ਦਿੱਤੀ, ਭਾਵ ਆਪਣੇ ਭਗਤ ਦੀ ਰੱਖਿਆ ਲਈ ਤੱਤਾਂ ਦਾ ਸੁਭਾਅ ਹੀ ਬਦਲ ਦਿੱਤਾ, ਪਹਾੜ ਨੂੰ ਰੂੰ ਦੀ ਸ਼ਕਲ 'ਚ ਬਦਲ ਦਿੱਤਾ, ਅੱਗ ਨੂੰ ਪਾਣੀ ਦੀ ਸ਼ਕਲ ਵੀ ਬਦਲ ਦਿੱਤਾ, ਤੇ ਇਸ ਕਰਕੇ ਫਿਰ ਡੋਬਿਆ ਨਾ, ਪਾਣੀ ਨੇ ਡੋਬਿਆ ਤੇ ਪਾਣੀ ਨੂੰ ਸ਼ਾਂਤ ਰੂਪ ਦੇ ਵਿੱਚ ਰੱਖਿਆ ਕਰਨ ਦੇ ਵਿੱਚ ਬਦਲਾ ਦਿੱਤਾ, ਇਸ ਤਰ੍ਹਾਂ ਦੇ ਸੁਭਾਅ ਤੱਤਾਂ ਦੇ ਬਦਲ ਦਿੱਤੇ।
ਕਾਢ ਖੜਗ ਕਾਲ ਭੈ ਕੋਪਿਓ,
ਅਖੀਰ ਨੂੰ ਹਰਨਾਕਸ਼ ਨੇ ਭੈਦਾਇਕ ਕਾਲ ਦੇ ਸਮਾਨ ਕੰਪਿਓ, ਕ੍ਰੋਧਵਾਨ ਹੋ ਕੇ ਖੜਗ ਕਿਰਪਾਨ ਨੂੰ ਉਹਦੇ ਮੁੱਠੇ ਨੂੰ ਹੱਥ ਪਾਇਆ ਤੇ ਕਾਢ ਕੱਢ ਕੇ ਬੋਲਿਆ ਕਿਰਪਾਨ ਨੂੰ ਕਿ ਹੁਣ ਦੱਸ ਤੇਰਾ ਕੀ ਬਣੇਗਾ। ਉਸ ਵੇਲੇ ਕਹਿੰਦੇ ਨੇ
ਮੋਹੇ ਬਤਾਓ ਜੋ ਤੋਹੇ ਰੱਖੈ,
ਮੈਨੂੰ ਬਤਾਓ ਦੱਸਣਾ ਕਰ ਜਿਹੜਾ ਤੈਨੂੰ ਹੁਣ ਮਰਨ ਤੋਂ ਬਚਾ ਕੇ ਰੱਖਣਾ ਕਰੇ।
ਪੀਤ ਪੀਤਾਂਬਰ ਤ੍ਰਿਭਵਨ ਧਣੀ,
ਨਾਮਦੇਵ ਵੀ ਕਹਿੰਦੇ ਨੇ ਉਸ ਵੇਲੇ ਫਿਰ ਪੀਤ ਪ੍ਰੀਤੀ ਰੂਪ ਪੀਲੇ ਵਸਤਰ, ਜਾਂ ਭਗਵਾਨ ਜੀ ਨੇ ਪੀਲੇ ਵਸਤਰ ਪਹਿਨੇ, ਪੀਤ ਪਤੰਬਰ ਜਿਹਦੇ ਪੀਤ ਪੀਲੇ ਅੰਬਰ ਵਸਤਰ, ਪੀਤ ਪੀਲੇ ਅੰਬਰ ਵਸਤਰਾਂ ਨੂੰ ਧਾਰਨ ਵਾਲਾ ਵਿਸ਼ਨੂੰ ਭਗਵਾਨ ਤ੍ਰਿਭਵਨ ਤਿੰਨੇ ਲੋਕਾਂ ਦਾ ਧਣੀ ਮਾਲਕ ਹੈ, ਜੋ ਪ੍ਰਹਲਾਦ ਨੂੰ ਰੱਖਿਆ ਕਰਨ ਵਾਸਤੇ ਉਸ ਵੇਲੇ ਆਪਣੇ ਭਗਤ ਦੀ ਇੱਜ਼ਤ ਰੱਖੀ ਹੈ।
ਥੰਬ ਮਾਹੇ ਹਰ ਪੱਖ ਹੈ,
ਤੇ ਉਹਨੇ ਕਿਹਾ ਸੀ ਕਿੱਥੇ ਆ ਤੇਰਾ ਰਾਮ ਬਚਾ ਲਵੇ, ਹਰਨਾਕਸ਼ ਕਹਿੰਦਾ ਪਿਤਾ ਜੀ ਉਹ ਤਾਂ ਤੁਹਾਡੇ ਵਿੱਚ ਵੀ ਹੈ, ਸਾਰੀ ਜਗ੍ਹਾ ਹੈ, ਮੁਲਤਾਨ ਦੇ ਅੰਦਰ ਉਹ ਥੰਮ ਹੈ, ਤਾਤਾਂ ਦਾ ਬਣਿਆ ਹੋਇਆ ਐਨ ਅੱਗ ਤੋਂ ਵੀ ਭਿਆਨਕ ਰੂਪ ਧਾਰਨ ਕਰ ਗਿਆ, ਕਹਿੰਦੇ ਪਾ ਇਹਦੇ ਨਾਲ ਜੱਫੀ, ਦੱਸ ਇਹਦੇ ਵਿੱਚ ਵੀ ਆ, ਕਹਿੰਦੇ ਇਹਦੇ ਵਿੱਚ ਵੀ, ਕਹਿੰਦੇ ਇਹਨੂੰ ਜੱਫੀ ਪਾਓ। ਉਸ ਵੇਲੇ ਪ੍ਰਹਲਾਦ ਦਾ ਥੋੜਾ ਜਿਹਾ ਚਿੱਤ ਡੋਲ ਗਿਆ, ਕਿਤੇ ਸਰੀਰ ਨਾ ਸੜ ਜਾਏ, ਭਗਵਾਨ ਕੀੜੀ ਬਣ ਕੇ ਉਹਦੇ ਤੇ ਘੁੰਮਣ ਲੱਗ ਗਏ, ਉਹਨੇ ਕਿਹਾ ਕੀੜੀ ਨਹੀਂ ਸੜਦੀ ਮੈਂ ਕਿੱਥੋਂ ਸੜੂ, ਭਗਵਾਨ ਜੀ ਨੇ ਸਹਾਇਤਾ ਕੀਤੀ, ਨੱਠ ਕੇ ਜੱਫੀ ਪਾ ਲਈ, नहीं सड़िया। इस करके फिर प्रहलाद ने उच्चारण किया, हां मेरा हरि ये थम दे विच भी व्यापक है ते इस भाके भखदे हुए थम दे विच भी वस रहा है। ऐदा दूरा अर्थ समझना जे
हरनाक्ष जिन नख है बिदारियो।
हरनाक्ष जिहड़ा सी थम दे विचों फिर भगवान जी ने की कीता ते जदों कृपान लैके सिरे वढ़न लग्या तां उस वेले फिर भी हुण तां आती हो गई है थम दे विचों नरसिंह रूप विच निकल के हरनाक्ष जिन नख है बिदारियो ते जिन जिस प्रभु ने हरनाक्ष नूं अपने नखे नौहां दे नाल बिदारियो नाश कर दिता। अर नाश करन वेले उन जिहड़े बारह बल दिते सी ब्रह्मा ने भी ना अंदर मरा ना बाहर मरा ना धरती ते मरा ना आसमान ते मरा ना शस्त्र नाल मरा ना अस्त्र नाल मरा ना दिने मरा ना रात नूं मरा बारह बार सी इस तरह दे सारी फेल कर दिते। चक के पट्टां ते रख लिया कहिंदे देख तां धरती ते कि आसमान ते, कहिंदा जी ना आसमान च ना धरती ना थोड़े पट्टां च, कहिंदे हो गया वर पूरा देख हुण तूं अंदर इक बार देहली ते रख लिया, कहिंदे जी ना अंदर है ना बाहर है, अद्धा अंदर है शरीर अद्धा बाहर है, कहिंदे इह वी वर पूरा हो गया। वर्मा दा वर नहीं मैं झूठा होण देना कोई, इह सारे कहिंदे होए कहिंदे देख देना इक रात है, कहिंदा जी ना देना ना रात है, सूरज ऐन छपा ते गया होया सी, रात अजे गूढ़ी नहीं होई दिन मध्यम हो गया, इह वी वचन पूरा होया। कहिंदे देख तां तूं कहा सी मैं देवते नूं मरां ना नर तों मरां, मैं देवता है कि नर है, कहिंदे जी अद्धा क शरीर शेर दा है अद्धा क शरीर मनुख दा, कहिंदे फिर यह भी वर पूरा होया। तैं कहा सी ब्रह्मा की रचना दे विचों कोई भी मैनू ना मार सके, देख मैं ब्रह्मा की रचना चो हां, कहिंदे जी नहीं, कहिंदे फिर यह भी वर पूरा होया। कहिंदे चल अखीरली गल है दस मेरे हाथ कोई शस्त्र है जां अस्त्र है, कहिंदे नहीं आ देखदे नौ बड़े बड़े नौ, कहिंदे इन्हां नाल पाड़ूंगा तेनू, यह भी और क्या। उस वेले फिर हरनाक्ष जिहड़ा सी दुबारे बोले नाल जो
हरनाक्ष जिन नख है बिदारियो,
नख नौहां नूं कहिंदे नख है नौहां दे नाल हरनाक्ष नूं बिदारियो नाश ही कर दिता पाड़ दिता हरनाक्ष नूं।
सुर नर किए सनाथा,
हे सुर देवते जिहड़े उन्हें कैद कीते सी नर मनुख जिन्हां नूं दुख दिंदा सी सनाथा कल्याण दे सहित किए कीते परमात्मा ने अपने भगत प्रहलाद की रख्या की ते अचल राज बख्श दिता छत्ती वरे पर ऊ मुल्ख का राज कराया ते फिर प्रहलाद नू ते हमेशा वास्ते अपने चरणा च निवास दिता। इं हर जुग जुग भगत पाया पैज रखदा आया राम राजे, हरनाक्ष दुष्ट हर मारिया प्रहलाद तराया। इस करके घर हरनाक्ष दै दे कलर कबल भगत प्रहलाद, पढ़न पठाया पाठशाल पांधे चित हुआ अहलाद, सिमरे मन विच राम नाम गावे शब्द अनाद अनाद, भगत करन सब चाटड़े पांधे होए रहे बिस्माद, राजे पास रू आया दोखी दैत बदाया बाद, जल अग्नि विच कत्या जले न डूबै गुर प्रसाद, कड खड़क सद पुछया कौन सो तेरा है उस्ताद, थम पाड़ प्रगटिया नरसिंह रूप अनूप अनाद, बेमुख पग पछाड़िया संत सहाई आदि जुगाद, जय जयकार करन ब्रह्माद। इस प्रकार भाई गुरदास साहब ने सारी साखी लिखी है। इत्थे नामदेव जी ने यह साखी का हुण अखीर दे विच शब्द कहणगे ते नामदेव जी भगती का प्रताप दस के भगती करनी चाहिए।
कह नाम देओ हम नरहर त्यावह,
इस करके कहिंदे हे प्रेमियो मैं नामदेव इसलिए हम असी उस नरहर नरा नूं हरे परे करन वाले परमात्मा नूं त्यावे आराधना करदे हां सिमरना करदे हां त्या कर बिरती द्वारा।
राम अपै पद दाता,
राम जिहड़ा है ओह अपै निरपैता दी पद पदवी दा दाता है, दाता ए देण वाला है, निरपैता दी पद पदवी नूं ते इस नूं दाता देण वाला ऐसा दाता है। सो साध सिंह जी अज कुछ समां पहले ही समाप्ति कीती जांदी है, इहदे दो कारण है, एक तो रात के दीवान चल रहे ने सालाना दीवान बहुत भारी 30-35 पिंडां दी एकत्रत है, वह रात के दीवान होने करके जथा थोड़ा जा थकेमा भी हुंदा है, नींद भी पूरी नहीं हुंदी, इस करके भी ए दूसरी भी भगत बाणी जिहड़ी है इहदी संपूर्णता जे एक दिन करदे तां 2 घंटे लगदे सी ते नहीं 2 दिन करदे आ तां फिर उह घंटे घंटे दी कथा सी जिहड़ी आपां ਸਵਾ ਘੰਟਾ ਤਕਰੀਬਨ ਲਗਭਗ ਕਰੀ ਹੈ ਅਤੇ ਕੱਲ੍ਹ ਨੂੰ ਸਾਧ ਜੀ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਅੰਮ੍ਰਿਤ ਵੇਲੇ ਇਹ ਰਾਗ ਸਮਾਪਤ ਹੋ ਰਿਹਾ ਹੈ। ਇਸ ਰਾਗ ਦੇ ਵਿੱਚ ਕੁਝ ਜਿਹੜੇ ਸ਼ਬਦ ਰਹਿੰਦੇ ਹੈ ਭੈਰੋ ਰਾਗ ਦੇ ਅੰਦਰ ਅਤੇ ਇਹਦੇ ਨਾਲ ਸਾਧ ਸਿੰਘ ਰਵਿਦਾਸ ਜੀ ਦੀ ਬਾਣੀ ਆਏਗੀ, ਭਗਤ ਨਾਮਦੇਵ ਜੀ ਦੇ ਕੁਝ ਸ਼ਬਦ ਐ ਉਹ ਵਿਚਾਰ ਅੱਗੇ ਆਏਗੀ। ਹੁਣ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ
ਸਰਨਾਖਸ ਜਿਨ ਨਖ ਵਿਦਾਲਿਓ ਸੁਰ ਨਰ ਕੀਏ ਸਨਾਥਾ ਕਹਿ ਨਾਮ ਦਿਓ ਹਮ ਨਰ ਹਰ ਧਿਆਵੇ ਰਾਮ ਅਪੈ ਪਦ ਦਾਤਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।